ਸਾਹਿਬ ਨੌਵੇਂ ਪਾਤਸ਼ਾਹ ਦਾ ਸੁਨੇਹਾ ਧੀਰਮਲ ਕੋਲ ਪਹੁੰਚਿਆ ਹੈ। ਧੀਰਮਲ ਨੇ ਆਪਣੇ ਸਾਥੀਆਂ ਨਾਲ ਸਿੰਘੇ ਮਸੰਦ ਵਰਗਿਆਂ ਨਾਲ ਸਲਾਹ ਕੀਤੀ ਹੈ ਕਿ ਆਪਾਂ ਨੂੰ ਚੱਲ ਕੇ ਵੇਖਣਾ ਚਾਹੀਦਾ ਬਿਆਸ ਦਰਿਆ ਵਿੱਚ, ਕਿਉਂਕਿ ਨੌਵੇਂ ਪਾਤਸ਼ਾਹ ਨੇ ਇਹ ਬਚਨ ਕਹੇ ਨੇ। ਉਹ ਤਾਂ ਸੁਪਨੇ ਵਿੱਚ ਵੀ ਕਦੇ ਝੂਠ ਨਹੀਂ ਕਹਿ ਸਕਦੇ, ਪਰ ਸਿੰਘੇ ਮਸੰਦ ਨੇ ਆਖਿਆ ਉਹ ਤੇਰੇ ਨਾਲ ਮਸ਼ਕਰੀ ਕਰ ਰਹੇ ਨੇ, ਸ਼ਰੀਕ ਨੇ ਤੇਰੇ, ਉਹ ਤੇਰਾ ਭਲਾ ਕਿਵੇਂ ਲੋਚ ਸਕਦੇ ਹਨ। ਧੀਰਮਲ ਨੇ ਬਥੇਰੀਆਂ ਦਲੀਲਾਂ ਦਿੱਤੀਆਂ ਕਿ ਵੇਖੋ ਕਿਵੇਂ ਬਾਬੇ ਬਕਾਲੇ ਉਹਨਾਂ ਨੇ ਮੇਰੇ ਤੇ ਉਪਕਾਰ ਕੀਤਾ, ਹਾਲਾਂਕਿ ਵਾਅਦਾ ਮੇਰੇ ਵੱਲੋਂ ਹੋਇਆ ਸੀ। ਸਿੰਘੇ ਨੇ ਇਹਦੇ ਤੇ ਵੀ ਤਰਕ ਕੀਤਾ, ਕਹਿਣ ਲੱਗਾ ਆਪਣੀ ਵਡਿਆਈ ਵਾਸਤੇ ਉਹਨਾਂ ਨੇ ਤੇਰਾ ਸਾਰਾ ਸਾਜੋ ਸਮਾਨ ਮੋੜਿਆ ਕਿ ਲੋਕਾਂ ਵਿੱਚ ਉਹਨਾਂ ਦਾ ਚੰਗਾ ਕਿਰਦਾਰ ਸਾਹਮਣੇ ਬਣ ਕੇ ਆਵੇ। ਧੀਰਮਲ ਯਤਨ ਕਰਦਾ ਹੈ ਕਿ ਮੈਂ ਜਾਵਾਂ ਬਿਆਸ ਦਰਿਆ ਤੇ ਨੌਵੇਂ ਪਾਤਸ਼ਾਹ ਦੇ ਬਚਨਾਂ ਦੀ ਪਾਲਣਾ ਕਰਾਂ। ਜਦੋਂ ਚੜ੍ਹਨ ਲੱਗਾ ਤੇ ਸਿੰਘੇ ਵਰਗੇ ਮਸਾਂਦੇ ਨੂੰ ਰੋਕ ਦਿੰਦੇ। ਇਸੇ ਤਰ੍ਹਾਂ ਕੁਝ ਦਿਨ ਬੀਤ ਗਏ, ਜਦੋਂ ਵੀ ਇਹ ਚੱਲਣ ਦੀ ਤਿਆਰੀ ਕਰੇ ਮਸੰਦ ਰੋਕ ਦਿਆ ਕਰਨ, ਕਿਉਂਕਿ ਕੁਸੰਗੀਆਂ ਦਾ ਜਿਹੜਾ ਸੰਗ ਹੁੰਦਾ ਹੈ ਉਹ ਬੜਾ ਮਾੜਾ ਅਸਰ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਉਹ ਧੀਰਮਲ ਹਾਲਾਂਕਿ ਸਤਿਗੁਰੂ ਜੀ ਦੀ ਸਿਫਤ ਨੂੰ ਮਹਿਮਾ ਨੂੰ ਜਦੋਂ ਮਨ ਚ ਜਾਣਦਾ ਤੇ ਕੁਸੰਗੀਆਂ ਦੇ ਪ੍ਰਭਾਵ ਥੱਲੇ ਆ ਕੇ ਫਿਰ ਡੋਲ ਜਾਂਦਾ ਹੈ। ਆਖਰਕਾਰ ਕੁਝ ਦਿਨਾਂ ਤੋਂ ਬਾਅਦ ਇਹਨੇ ਨਿਰਣਾ ਕਰ ਲਿਆ, ਹੁਣ ਜੋ ਮਰਜ਼ੀ ਹੋਵੇ ਮੈਂ ਇੱਕ ਵਾਰ ਬਿਆਸ ਦਰਿਆ ਤੇ ਜਾਣਾ ਜ਼ਰੂਰ ਹੈ। ਔਰ ਉੱਥੇ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਦੀ ਜਾ ਕੇ ਪਾਲਣਾ ਕਰਨੀ ਹੈ ਕਿ ਉਹਨਾਂ ਨੇ ਬਿਆਸ ਦਰਿਆ ਦੇ ਅੰਦਰ ਮੇਰੇ ਵਾਸਤੇ ਉਹ ਅਮਾਨਤ ਸਪੁਰਦ ਕੀਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਤੇ ਮੈਂ ਜਾ ਕੇ ਉੱਥੇ ਹਾਜ਼ਰ ਹੋਵਾਂਗਾ ਤਾਂ ਉਹ ਜ਼ਰੂਰ ਮੈਨੂੰ ਪ੍ਰਾਪਤ ਹੋਵੇਗਾ। ਉਹ ਧੀਰਮਲ ਨੇ ਇਹ ਨਿਰਣਾ ਕਰ ਲਿਆ। ਨਾਲ ਦੇ ਕੁਝ ਸਾਥੀਆਂ ਨੂੰ ਧੀਰਮਲ ਨੇ ਤਿਆਰ ਕੀਤਾ, ਆਓ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਉਠ ਪ੍ਰਭਾਤ ਕੋ ਤਿਆਰ ਪਾ, ਕਰ ਕੈ ਸੋਚ ਇਸ਼ਨਾਨ।
ਧੀਰਮਲ ਉੱਠਿਆ ਅਗਲੇ ਦਿਨ ਸਵੇਰੇ ਸਵਖਤੇ ਉੱਠਿਆ। ਉੱਠ ਕੇ ਧੀਰਮਲ ਨੇ ਜਲ ਦੇ ਨਾਲ ਇਸ਼ਨਾਨ ਪਾਨ ਕੀਤੇ ਹਨ।
ਕੇਵਟ ਬ੍ਰਿੰਦ ਬੁਲਾਏ ਕਰ, ਦੇਨ ਦਰਬ ਬਹੁ ਮਾਨ।
ਕੇਵਟ ਮਲਾ ਜਿਹੜੇ ਦਰਿਆ ਵਿੱਚ ਤਰ ਸਕਣ, ਜਿਹੜੇ ਦਰਿਆ ਨੂੰ ਖੰਗਾਲ ਸਕਣ, ਜਿਹਨਾਂ ਨੂੰ ਗੋਤਾਖੋਰ ਵੀ ਕਹਿੰਦੇ ਆ, ਤੈਰਾਕੀ ਵੀ ਕਹਿੰਦੇ ਆ, ਉਹ ਧੀਰਮਲ ਨੇ ਸੱਦ ਲਏ ਨੇ, ਬੁਲਾ ਲਏ ਨੇ। ਔਰ ਉਹਨਾਂ ਦੇ ਨਾਲ ਜਿੰਨੇ ਪੈਸੇ ਦੇਣ ਦੀ ਗੱਲ ਸੀ, ਲੈਣ ਦੇਣ ਦੀ, ਉਹ ਮੁਕਰਰ ਕਰ ਲਈ ਹੈ ਕਿ ਤੁਸੀਂ ਮੇਰੇ ਨਾਲ ਚੱਲੋ, ਜਿੰਨੀਆਂ ਦਿਹਾੜੀਆਂ ਲੱਗੀਆਂ ਉਹਨਾਂ ਦੇ ਮੁਤਾਬਕ ਜਿੰਨੇ ਪੈਸੇ ਉਹਨਾਂ ਨੇ ਕਹੇ, ਧੀਰਮਲ ਨੇ ਦੇਣ ਵਾਸਤੇ ਉਸੇ ਤਰ੍ਹਾਂ ਇਕਰਾਰਨਾਮਾ ਇਹਨਾਂ ਨਾਲ ਕਰ ਲਿਆ।
ਜੋ ਪਈ ਅਪਰ ਨੀਰ ਮੈਂ ਤਰਨੇ ਹਾਰੇ,
ਪਾਣੀ ਚ ਚੰਗੀ ਤਰ੍ਹਾਂ ਤਰਨਾ ਜਾਣਦੇ ਸਨ, ਪਾਣੀ ਨੂੰ ਖੰਗਾਲਣਾ ਜਾਣਦੇ ਸਨ।
ਸੁਣ ਸੁਣ ਗੁਣ ਤਿੰਨ ਲੀਨ ਹਕਾਰੇ,
ਉਹਨਾਂ ਦੇ ਗੁਣ ਸੁਣ ਸੁਣ ਕੇ ਧੀਰਮਲ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਬੁਲਾਇਆ ਹੈ।
ਯਾਰ ਬ੍ਰਿੰਦ ਕੋ ਲਿਓ ਮੰਗਾਏ,
ਰੱਖਿਆ ਵੀ ਵਧੀਆ ਵਧੀਆ ਜਿਹੜੇ ਜਾਲ ਨੇ ਉਹ ਵੀ ਮੰਗਾ ਲਏ ਜਾਣ।
ਸਭ ਬਿਧ ਤੇ ਤਿਆਰੀ ਕਰਵਾਏ,
ਤਾਂ ਸਰਬ ਪ੍ਰਕਾਰ ਨਾਲ ਧੀਰਮਲ ਨੇ ਆਪਣੇ ਵੱਲੋਂ ਤਿਆਰੀ ਕਰ ਲਈ।
ਜ਼ੀਨ ਪਰਿਓ ਸੁੰਦਰ ਆਇਓ,
ਧੀਰਮਲ ਦੀ ਸਵਾਰੀ ਵਾਸਤੇ ਘੋੜਾ ਸ਼ਿੰਗਾਰ ਕੇ ਲਿਆਂਦਾ, ਉਹਦੇ ਤੇ ਕਾਠੀ ਪਾ ਕੇ ਉਹਨੂੰ ਸ਼ਿੰਗਾਰ ਕੇ ਲਿਆਂਦਾ ਹੈ।
ਗੁਰਗਨ ਕੋ ਮਨ ਬਿਖੈ ਮਨਾਇਓ,
ਔਰ ਧੀਰਮਲ ਨੇ ਵੱਡਿਆਂ ਸਤਿਗੁਰਾਂ ਦੇ ਜੋ ਨਾਮ ਨੇ ਉਹ ਆਪਣੇ ਹਿਰਦੇ ਚ ਧਿਆਏ ਹਨ।
ਨਮਰ ਸੀਸ ਕਰ ਬੰਧਨ ਤਾਰੀ,
ਕਿਉਂਕਿ ਅੱਠਵੇਂ ਪਾਤਸ਼ਾਹ ਤੱਕ ਤਾਂ ਇਹ ਗੁਰੂ ਸਾਹਿਬਾਂ ਨੂੰ ਮੰਨਦਾ ਹੀ ਸੀ, ਤੋ ਧੀਰਮਲ ਨੇ ਉਸ ਵਕਤ ਸੱਤਵੇਂ ਪਾਤਸ਼ਾਹ ਤੱਕ ਜਿਤਨੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਮਨਾਇਆ, ਉਹਨਾਂ ਦੇ ਗੁਣ ਆਪਣੇ ਹਿਰਦੇ ਵਿੱਚ ਚਿਤਾਰੇ ਹਨ।
ਇਹੀ ਕਾਮਨਾ ਪੁਰੋ ਹਮਾਰੀ,
ਔਰ ਆਖਿਆ ਮਹਾਰਾਜ ਮੇਰੀ ਇਹੀ ਇੱਛਾ ਹੈ, ਹੋਰ ਕੋਈ ਇੱਛਾ ਨਹੀਂ, ਮੇਰੀ ਇਹੀ ਇੱਛਾ ਪੂਰੀ ਕਰ ਦਿਓ ਕਿ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਾਪਤ ਹੋ ਜਾਣ।
ਪੰਚਾਮ੍ਰਿਤ ਬੋ ਆਨ ਕਰਾਵੋ,
ਮੈਂ ਜਦੋਂ ਸਰੂਪ ਲੈ ਕੇ ਵਾਪਸ ਆਵਾਂਗਾ ਆਪ ਜੀ ਦੇ ਪਵਿੱਤਰ ਦਰਬਾਰ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਦਰਬਾਰ ਨੇ ਕਰਤਾਰਪੁਰ ਸਾਹਿਬ ਧੀਰਮਲ ਨੇ ਉੱਥੇ ਸੁਖਣਾ ਸੁਖੀ ਹੈ ਕਿ ਮੈਂ ਇੱਥੇ ਵਾਪਸ ਆ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਾਂਗਾ।
ਜੇਕਰ ਗ੍ਰੰਥ ਜਾਏ ਮੈਂ ਪਾਵਾਂ,
ਜੇਕਰ ਮੈਨੂੰ ਉੱਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਾਪਤ ਹੋ ਜਾਂਦੇ ਹਨ।
ਇਮ ਮਨੋਤ ਕੋ ਮਾਨ ਕਨੇਰੀ,
ਇਹਦਾ ਬਹੁਤ ਸਾਰੀਆਂ ਮਨੌਤਾਂ ਜਿਹੜੀਆਂ ਨੇ ਉਹ ਧੀਰਮਲ ਨੇ ਆਪਣੇ ਹਿਰਦੇ ਵਿੱਚ ਮੰਨੀਆਂ ਹਨ।
ਯਾ ਪਰ ਚੜਿਓ ਸੁਨ ਸ਼ੁਭ ਹੇਰੀ,
ਉਸ ਵਕਤ ਘੋੜੇ ਤੇ ਸਵਾਰ ਹੋਇਆ ਚੱਲਣ ਲਈ।
ਹਰਖ ਲਖਿਓ ਕਾਜ ਹੋਏ ਮੇਰੋ,
ਬੜਾ ਖੁਸ਼ ਹੈ ਧੀਰਮਲ, ਇਹਦੇ ਮਨ ਵਿੱਚ ਯਕੀਨ ਵੀ ਹੈ ਕਿ ਹੁਣ ਮੈਂ ਜਾ ਰਿਹਾ ਮੇਰਾ ਕਾਰਜ ਜ਼ਰੂਰ ਹੋਵੇਗਾ।
ਜਿਸ ਤੇ ਔਰ ਨਾ ਭਲੋ ਬਡੇਰੋ,
ਕਹਿਣ ਲੱਗਾ ਜੇ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲ ਜਾਂਦਾ ਹੈ ਤਾਂ ਇਹਦੇ ਤੋਂ ਵੱਡਾ ਭਲਾ ਮੇਰਾ ਹੋਰ ਨਹੀਂ ਹੋ ਸਕਦਾ, ਸਭ ਤੋਂ ਵੱਡੇ ਭਲੇ ਦੀ ਗੱਲ ਹੋਵੇਗੀ।
ਗਮਨਿਓ ਮਾਰਗ ਲੈ ਨਰ ਬ੍ਰਿੰਦ,
ਇਸ ਤਰ੍ਹਾਂ ਬਹੁਤ ਸਾਰਿਆਂ ਆਪਣਿਆਂ ਚੇਲਿਆਂ ਨੂੰ, ਲੋਕਾਂ ਨੂੰ, ਤੈਰਾਕੀਆਂ ਨੂੰ, ਗੋਤਾਖੋਰਾਂ ਨੂੰ ਆਪਣੇ ਨਾਲ ਲੈ ਕੇ ਮਲਾਹਾਂ ਨੂੰ ਇਹ ਚੱਲਿਆ ਹੈ।
ਸੰਗ ਬੇਬਸ ਹੋਏ ਚੱਲਿਓ ਮਸੰਦ,
ਹਾਲਾਂਕਿ ਸਿੰਘਾਂ ਮਸੰਦ ਨਾਲ ਨਹੀਂ ਸੀ ਜਾਣਾ ਚਾਹੁੰਦਾ, ਸਿੰਘੇ ਦੇ ਦੋ ਚਾਰ ਯਾਰ ਹੋਰ ਸੀ ਉਹ ਜੇ, ਤੇ ਉਹ ਵੀ ਨਾਲ ਨਹੀਂ ਸੀ ਜਾਣਾ ਚਾਹੁੰਦੇ, ਪਰ ਜਦੋਂ ਧੀਰਮਲ ਨੇ ਫੈਸਲਾ ਹੀ ਕਰ ਲਿਆ ਵੀ ਜਾਣਾ ਹੈ, ਉਹਨਾਂ ਨੂੰ ਵੀ ਮਜਬੂਰੀ ਵੱਸ ਹੋ ਕੇ ਨਾਲ ਚੱਲਣਾ ਪਿਆ।
ਇਸ ਨਰ ਕੋ ਲੈ ਸੰਗ ਕਰਿਓ ਹੈ,
ਜਿਹੜਾ ਬੰਦਾ ਸੁਨੇਹਾ ਲੈ ਕੇ ਆਇਆ ਸੀ ਉੱਥੋਂ ਧੀਰਮਲ ਦੇ ਕੋਲ, ਗੁਰੂ ਸਾਹਿਬ ਨੇ ਭੇਜਿਆ ਸੀ ਕਿਉਂਕਿ ਉਹ ਕਰਤਾਰਪੁਰ ਦਾ ਹੀ ਰਹਿਣ ਵਾਲਾ ਸੀ, ਉੱਥੋਂ ਲੰਘ ਰਿਹਾ ਸੀ ਤੇ ਮਹਾਰਾਜ ਜੀ ਨੇ ਕਿਹਾ ਭਾਈ ਜਾ ਰਿਹਾ, ਸਾਡਾ ਸੁਨੇਹਾ ਦੇ ਦੀ ਧੀਰਮਲ ਨੂੰ, ਉਹਨੂੰ ਨਾਲ ਲੈ ਲਿਆ ਇਹਨਾਂ ਨੇ ਕਿ ਇਹਨੂੰ ਟਿਕਾਣੇ ਦਾ ਪਤਾ, ਜਗ੍ਹਾ ਦਾ ਪਤਾ, ਤੇ ਉਹਨੂੰ ਨਾਲ ਲੈ ਕੇ ਚੱਲ ਪਏ।
ਆਨ ਬਿਪਾਸਾ ਕੂਲ ਖਰਿਓ ਹੈ,
ਬਿਆਸ ਦਰਿਆ ਦੇ ਕੰਢੇ ਤੇ ਆ ਕੇ ਖਲੋ ਗਏ ਹਨ।
ਜੈ ਤਿੰਨ ਥਾਨ ਬਤਾਵਨ ਕੀਨਾ,
ਜਿੱਥੇ ਜਾ ਕੇ ਉਹਨੇ ਜਗ੍ਹਾ ਦੱਸੀ, ਅਸਥਾਨ ਦੱਸਿਆ ਵੀ ਆ ਉਹ ਜਗ੍ਹਾ ਹੈ।
ਦੇਖ ਤਾਂ ਡੇਰਾ ਕਰ ਦੀਨਾ,
ਉੱਥੇ ਆ ਕੇ ਨਾ ਸਾਰਿਆਂ ਨੇ ਆਪਣਾ ਡੇਰਾ ਕਰ ਲਿਆ।
ਤੰਬੂ ਅਰ ਕਨਾਤ ਲਗਵਾਏ,
ਆਪਣੇ ਰਹਿਣ ਬਸੇਰੇ ਵਾਸਤੇ ਤੰਬੂ ਕਨਾਤਾਂ ਲਾ ਲਈਆਂ, ਕਿਉਂਕਿ ਹੋ ਸਕਦਾ ਇੱਕ ਦਿਨ ਲੱਗੇ, ਦੋ ਦਿਨ ਲੱਗਣ, ਤੋ ਧੀਰਮਲ ਨੇ ਆਪਣੇ ਰਹਿਣ ਸਹਿਣ ਵਾਸਤੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ, ਤੰਬੂ ਕਨਾਤਾਂ ਲਾ ਦਿੱਤੀਆਂ।
ਤਰਨ ਹਾਰ ਨਰ ਚੱਲ ਕਰ ਆਏ,
ਇਹਨੇ ਨੂੰ ਜਿਹੜੇ ਤਰਨ ਵਾਲੇ ਤੈਰਾਕੀ ਸਨ ਉਹ ਚੱਲ ਕੇ ਆ ਗਏ ਹਨ।
ਸਭ ਕੋ ਦੀਨਸ ਅਧਿਕ ਦਿਲਾਸਾ,
ਸਭ ਨੂੰ ਧੀਰਮਲ ਨੇ ਪਹਿਲਾਂ ਦਿਲਾਸਾ ਦਿੱਤਾ, ਸਭ ਨੂੰ ਪਹਿਲਾਂ ਠਰਮਾ ਦਿੱਤਾ, ਧੀਰਜ ਦਿੱਤਾ।
ਕਰੋ ਕਾਜ ਪੁਰਵੋ ਮਮ ਆਸਾ,
ਕਹਿੰਦਾ ਜਾਓ ਵੀ ਸੱਜਣੋ ਕਰੋ ਆਰੰਭ ਕਾਰਜ ਔਰ ਮੇਰੇ ਮਨ ਦੀ ਆਸਾ ਪੂਰੀ ਕਰੋ।
ਧਨ ਧਨ ਦੇ ਹੋ ਰੇਸ਼ਮ ਚੀਰ,
ਸਾਨੂੰ ਲਾਲਚ ਦਿੰਦਾ ਧੀਰਮਲ ਕਿ ਵਧੀਆ ਢੰਗ ਨਾਲ ਇਹ ਕੰਮ ਕਰਨ। ਉਹ ਤਰਨ ਵਾਲੇ ਜਿਹੜੇ ਤੈਰਾਕੀ ਸੀ, ਗੋਤਾਖੋਰ ਸੀ, ਉਹਨਾਂ ਨੂੰ ਧੀਰਮਲ ਨਾਲੇ ਲਾਲਚ ਦਿੰਦਾ, ਕਹਿੰਦਾ ਪੈਸੇ ਜਿੰਨੇ ਤੁਹਾਨੂੰ ਮੁਕਰਰ ਕੀਤੇ ਨੇ ਉਹ ਤਾਂ ਮਿਲਣਗੇ ਹੀ, ਜੇ ਮੇਰੀ ਆਸਾ ਪੂਰੀ ਹੋ ਗਈ ਮੈਂ ਇਨਾਮ ਵੀ ਦਿਆਂਗਾ ਤੁਹਾਨੂੰ, ਮੈਂ ਰੇਸ਼ਮ ਦੇ ਕੱਪੜੇ ਦਿਆਂਗਾ ਤੁਹਾਨੂੰ ਪਹਿਨਣ ਵਾਸਤੇ।
ਜਬ ਹੂੰ ਗ੍ਰੰਥ ਲਿਆਇਓ ਤੀਰ,
ਤੁਸੀਂ ਮੇਰੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਓਗੇ ਤਾਂ ਮੈਂ ਤੁਹਾਨੂੰ ਵਧੀਆ ਵਧੀਆ ਬਸਤਰ, ਵਧੀਆ ਵਧੀਆ ਇਨਾਮ ਦੇਵਾਂਗਾ।
ਸੁਣ ਕਰ ਬਾਰੇ ਬੀਚ ਬਹੁ ਪਾਣੀ,
ਇਹ ਸੁਣ ਕੇ ਜਿਹੜੇ ਉਹ ਤਾਰੂ ਸਨ ਉਹ ਪਾਣੀ ਦੇ ਵਿੱਚ ਜਾ ਵੜੇ ਹਨ।
ਪਾਏ ਜਾਰ ਬਿਥਾਰ ਮਹਾਨੀ।
ਇਹਨਾਂ ਨੇ ਜਾਲ ਪਾਏ ਨੇ, ਪਹਿਲਾਂ ਜਾਲ ਪਾ ਕੇ ਵੇਖਣ ਲੱਗੇ ਹਨ,
ਖੋਜਣ ਲੱਗੇ ਫਿਰੇ ਜਲ ਮਾਈ,
ਪਾਣੀ ਵਿੱਚ ਖੋਜਣ ਲੱਗੇ ਨੇ, ਪਾਣੀ ਦੇ ਵਿੱਚ ਵੜ ਕੇ
ਕੇਵਟ ਬ੍ਰਿੰਦ ਪਾਏ ਸੋ ਨਾਈ।
ਜਿੰਨੇ ਮਲਾਹ ਸਨ ਯਤਨ ਕਰ ਰਹੇ ਨੇ, ਜਾਲ ਪਾਉਂਦੇ ਨੇ, ਪਰ ਕੁਝ ਹੱਥ ਨਹੀਂ ਲੱਗ ਰਿਹਾ, ਕੁਝ ਮਿਲ ਨਹੀਂ ਰਿਹਾ।
ਖੋਜੈ ਕਰ ਸੋ ਟੁਬਕੀ ਮਾਰੇ,
ਔਰ ਆਪਣੇ ਹੱਥਾਂ ਨਾਲ ਵੀ ਥੱਲੇ ਰੇਤ ਫਰੋਲ ਫਰੋਲ ਕੇ ਵੇਖਦੇ ਨੇ ਵੀ ਥੱਲੇ ਰੇਤ ਦੇ ਵਿੱਚ ਹੀ ਨਾ ਧਸਿਆ ਹੋਵੇ ਸਰੂਪ ਮਹਾਰਾਜ ਜੀ ਦਾ। ਤੂੰ ਏਦਾਂ ਥੱਲੇ ਫਰੋਲ ਫਰੋਲ ਕੇ ਵੀ ਵੇਖਦੇ ਨੇ, ਪਰ ਹੱਥ ਕੁਝ ਨਹੀਂ ਲੱਗਦਾ।
ਇਤੀ ਉਤ ਵਿਚਰੈ ਜਾਲ ਪਸਾਰੇ,
ਜਾਲ ਪਸਾਰ ਪਸਾਰ ਕੇ ਸੁੱਟਦੇ ਨੇ, ਇਧਰ ਉਧਰ ਪਾਣੀ ਦੇ ਵਿੱਚ ਵਿਚਰਦੇ ਹਨ।
ਫਿਰੇ ਮੱਧ ਅਰ ਦੋਨੋ ਤੀਰ,
ਔਰ ਕਹਿੰਦੇ ਵਿਚਕਾਰ ਵੀ ਜਾਂਦੇ ਨੇ ਦਰਿਆ ਦੇ, ਉਰਲੇ ਕਿਨਾਰੇ ਤੇ ਵੀ ਵੇਖਦੇ ਨੇ, ਪਾਰਲੇ ਕਿਨਾਰੇ ਤੇ ਵੀ ਜਾ ਕੇ ਵੇਖਦੇ ਹਨ।
ਥੋਰੋ ਅਰ ਦੀਰਗ ਨੀਰ,
ਜਿੱਥੇ ਥੋੜਾ ਪਾਣੀ ਆ ਉੱਥੇ ਵੀ ਵੇਖ ਰਹੇ ਨੇ, ਪੜਤਾਲ ਕਰ ਰਹੇ ਨੇ, ਜਿੱਥੇ ਜ਼ਿਆਦਾ ਡੂੰਘਾ ਪਾਣੀ ਆ ਉੱਥੇ ਵੀ ਲੱਭ ਰਹੇ ਨੇ।
ਅਨਕ ਬਿਦਨ ਕੇ ਯਤਨ ਰਚੰਤੇ,
ਕਈ ਤਰ੍ਹਾਂ ਦੇ ਯਤਨ ਕਰਦੇ ਨੇ, ਕਈ ਤਰ੍ਹਾਂ ਦੇ ਉਪਾਅ ਚਿਤਵਦੇ ਹਨ।
ਜਲ ਮੈਂ ਲੈ ਹੋਏ ਕਿਤਕ ਫਿਰੰਤੇ,
ਕਈ ਪਾਣੀ ਦੇ ਵਿੱਚ ਜਿਹੜੇ ਗੋਤਾਖੋਰ ਨੇ ਉਹ ਕਿਤਨੇ ਕਿਤਨਾ ਹੀ ਸਮਾਂ ਪਾਣੀ ਦੇ ਵਿੱਚ ਵੜ ਕੇ ਸਾਰਾ ਸਰੀਰ ਪਾਣੀ ਦੇ ਵਿੱਚ ਹੀ ਲਿਜਾ ਕੇ ਥੱਲੇ ਦਰਿਆ ਦਾ ਜਿਹੜਾ ਨੀਵਾਂ ਤਲ ਹੈ ਉੱਥੇ ਤੱਕ ਵੇਖਣ ਦਾ ਯਤਨ ਕਰਦੇ ਨੇ।
ਸ੍ਰੀ ਨਾਨਕ ਕੋ ਕਿਤਕ ਮਨਾਵੇ,
ਕਈ ਉੱਥੇ ਖਲੋਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਆਰਾਧਨਾ ਕਰ ਰਹੇ ਹਨ।
ਕਰੋ ਕਿਰਪਾ ਜਿਮ ਗ੍ਰੰਥ ਸੋ ਪਾਵੇ,
ਔਰ ਆਰਾਧਨਾ ਕਰਕੇ ਕਹਿੰਦੇ ਹੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੋ ਤਾਂ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਾਪਤ ਹੋ ਜਾਵੇ।
ਕੇਤਕ ਯਤਨ ਬਤਾਵੇ ਖਰੇ,
ਕਈ ਕਿਨਾਰਿਆਂ ਤੇ ਸਲਾਹਾਂ ਦੇਣ ਵਾਲੇ ਨੇ ਵੀ ਏਦਾਂ ਲੱਭੋ, ਇਸ ਤਰੀਕੇ ਨਾਲ ਲੱਭੋ, ਏਦਾਂ ਭਾਲ ਕਰੋ, ਏਦਾਂ ਕਿਨਾਰੇ ਤੇ ਖਲੋਤੇ ਜਿਹੜੇ ਕਈ ਨੇ ਉਹ ਸਲਾਹਾਂ ਦੇ ਰਹੇ ਨੇ।
ਕੇਤਕ ਬੁੱਧ ਕਰ ਬਲ ਤੇ ਕਰੇ,
ਕਈ ਆਪਣੀ ਬੁੱਧੀ ਦੇ ਬਲ ਨਾਲ ਤਰਕੀਬਾਂ ਲਾ ਲਾ ਕੇ ਦੱਸਦੇ ਨੇ ਵੀ ਏਦਾਂ ਲੱਭੀਏ, ਕਈ ਆਪ ਸਰੀਰਕ ਤੌਰ ਤੇ ਵਿੱਚ ਬਲ ਦੀ ਵਰਤੋਂ ਕਰਕੇ ਭਾਲ ਕਰਦੇ ਹਨ।
ਤੀਰ ਮਲ ਬੋ ਦੇਤ ਦਿਲਾਸਾ,
ਤੀਰ ਮਲ ਹੱਲਾ ਸ਼ੇਰੀ ਦਿੰਦਾ ਸਾਰਿਆਂ, ਸਭ ਨੂੰ ਹੌਸਲਾ ਦਿੰਦਾ ਵੀ ਹਾਂ ਸ਼ਾਬਾਸ਼ ਸ਼ਾਬਾਸ਼, ਹਾਂ ਇਸੇ ਤਰ੍ਹਾਂ ਹੀ ਲੱਗੇ ਰਹੋ, ਸਫਲ ਹੋਵੋਗੇ। ਏਦਾਂ ਧੀਰ ਮਲ ਜਿਹੜਾ ਇਹਨਾਂ ਸਾਰਿਆਂ ਨੂੰ ਦਿਲਾਸਾ ਦਿੰਦਾ ਵੀ ਇਹਨਾਂ ਦਾ ਹੌਸਲਾ ਨਾ ਟੁੱਟੇ।
ਸ੍ਰੀ ਸਤਿਗੁਰ ਪੁਰਵੇਂਗੇ ਆਸਾ,
ਕਹਿਣ ਲੱਗਾ ਸਤਿਗੁਰੂ ਜੀ ਆਸਾ ਪੂਰੀ ਕਰਨਗੇ ਤੁਹਾਡੀ, ਮਹਾਰਾਜ ਜੀ ਆਸ ਪੂਰੀ ਕਰਨਗੇ, ਫਿਕਰ ਨਾ ਕਰੋ, ਬਸ ਇਸੇ ਤਰ੍ਹਾਂ ਲੱਗੇ ਰਹੋ।
ਮੰਜੀ ਸਹਿਤ ਗ੍ਰੰਥ ਜੀ ਪਾਵੇ,
ਮੰਜੀ ਦੇ ਸਮੇਤ ਪੀੜੇ ਦੇ ਸਮੇਤ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਾਪਤ ਹੋਣਗੇ।
ਤਿਮ ਨਿਸ਼ਚਾ ਮੇਰੇ ਮਨ ਆਵੇ,
ਮੇਰੇ ਮਨ ਵਿੱਚ ਇਸੇ ਤਰ੍ਹਾਂ ਦਾ ਨਿਸ਼ਚਾ ਤੇ ਮੈਂ ਸਮਝਦਾ ਹਾਂ, ਜਾਣਦਾ ਹਾਂ ਕਿ ਮੇਰਾ ਇਹ ਨਿਸ਼ਚਾ ਪੱਕਾ ਹੀ ਹੋਵੇਗਾ, ਪਰਪਾਕੀ ਹੋਵੇਗਾ।
ਅਚੋ ਤਿਹਾਵਲ ਸਭ ਤ੍ਰਿਪਤਾਏ,
ਫਿਕਰ ਨਾ ਕਰੋ, ਕੜਾ ਪ੍ਰਸ਼ਾਦ ਦੀਆਂ ਦੇਗਾਂ ਮਿਲਣਗੀਆਂ ਤੁਹਾਨੂੰ ਛਕਣ ਵਾਸਤੇ ਸਾਰਿਆਂ ਨੂੰ, ਚੰਗੀ ਤਰ੍ਹਾਂ ਪੇਟ ਭਰ ਕੇ ਰੱਜ ਕੇ।
ਕਰੇ ਹਮੇਸ਼ਕ ਤੱਕ ਦਿਨ ਜਾਏ,
ਹਾਂ ਜਿੰਨੇ ਦਿਨ ਵੀ ਇੱਥੇ ਰਹਾਂਗੇ ਕੜਾ ਪ੍ਰਸ਼ਾਦ ਦੇ ਖੁੱਲੇ ਛਾਂਦੇ ਤੁਹਾਨੂੰ ਮਿਲਣਗੇ, ਵਰਤਾਰਾ ਮਿਲੇਗਾ।
ਜਿਉਂ ਜਿਉਂ ਭਨੇ ਤੀਰ ਮਲ ਤਿੰਨ ਕੋ,
ਜਿਵੇਂ ਜਿਵੇਂ ਧੀਰ ਮਲ ਉਹਨਾਂ ਨੂੰ ਦੱਸਦਾ ਹੌਸਲਾ ਦਿੰਦਾ ਹੈ,
ਤਿਉਂ ਤਿਉਂ ਯਤਨ ਕਰੇ ਤਨ ਮਨ ਕੋ।
ਉਹਨਾਂ ਵਾਲੇ ਜਿਹੜੇ ਮਲਾਹ ਨੇ ਜਾਂ ਉੱਥੇ ਜਿਹੜੇ ਕਰਿੰਦੇ ਨੇ ਉਹ ਧੀਰ ਮਲ ਦੀਆਂ ਗੱਲਾਂ ਸੁਣ ਕੇ ਉਸੇ ਤਰ੍ਹਾਂ ਹੌਸਲਾ ਰੱਖ ਕੇ ਯਤਨ ਕਰਦੇ ਨੇ, ਉਦਮ ਕਰਦੇ ਹਨ।
ਇੱਕ ਦਿਨ ਬੀਤ ਦੁਤੀਏ ਦਿਨ ਬੀਤਾ,
ਇਸੇ ਤਰ੍ਹਾਂ ਇੱਕ ਦਿਨ ਬੀਤ ਗਿਆ ਇਹਨਾਂ ਨੂੰ ਲੱਭਦਿਆਂ ਭਾਲਦਿਆਂ, ਪਰ ਸਫਲਤਾ ਹੱਥ ਨਹੀਂ ਲੱਗੀ। ਦੂਜੇ ਦਿਨ ਵੀ ਇਹ ਲੱਗੇ ਰਹੇ,
ਚਿੰਤਾ ਹੋਤ ਸਭਨ ਕੇ ਚੀਤਾ,
ਜਦੋਂ ਦੂਜਾ ਦਿਨ ਵੀ ਬੀਤ ਗਿਆ ਤੇ ਇਹਨਾਂ ਦੇ ਮਨ ਵਿੱਚ ਫਿਕਰ ਹੋਣ ਲੱਗਾ, ਮਨ ਵਿੱਚ ਚਿੰਤਾ ਹੋਣ ਲੱਗੀ।
ਕਹੇ ਜੇ ਨਰ ਬੁਲਵਾਇ ਪਾਈ।
ਫਿਰ ਇਹਨਾਂ ਨੇ ਵੇਖਿਆ ਵੀ ਨਹੀਂ ਪ੍ਰਾਪਤ ਹੋ ਰਿਹਾ। ਫਿਰ ਜਿਹੜਾ ਬੰਦਾ ਸੁਨੇਹਾ ਲੈ ਕੇ ਗਿਆ ਸੀ ਧੀਰਮਲ ਕੋਲ ਕਰਤਾਰਪੁਰ ਸਾਹਿਬ, ਤੀਜੇ ਦਿਨ ਇਹਨਾਂ ਨੇ ਉਹਨੂੰ ਸੱਦਿਆ, ਫਿਰ ਉਹਨੂੰ ਬੁਲਾਇਆ, ਉਹਨੂੰ ਕਹਿਣ ਲੱਗੇ
ਧਰਤ ਗ੍ਰੰਥ ਤੇ ਪਿੱਛੇ ਕੇ ਨਾਈ।
ਕਹਿੰਦੇ ਉਂਜੇ ਤੇ ਨੀ ਇੱਥੇ ਸਾਨੂੰ ਉਲਝਾਇਆ ਹੋਇਆ ਤੂੰ, ਤੂੰ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਸੀ ਵੀ ਜਦੋਂ ਇੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਸੀ ਜਲ ਵਿੱਚ, ਕੀ ਤੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ? ਏਦਾਂ ਉਹਨੂੰ ਪੁੱਛਦੇ ਹਨ
ਕੌਣ ਸਥਾਨ ਟਿਕਾਵਤ ਲਇਓ।
ਵੇਖਿਆ ਸੀ ਤੇ ਦੱਸ ਕਿਹੜੀ ਜਗ੍ਹਾ ਸੀ, ਉਹ ਕਿਹੜਾ ਟਿਕਾਣਾ ਸੀ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਟਿਕਾਇਆ ਸੀ।
ਪਇਓ ਸਥਿਰ ਕੈ ਆਗੈ ਬਹਿਓ।
ਹਾਂ, ਇੱਥੇ ਕੀ ਪਤਾ ਸਥਿਰ ਹੈ ਵੀ ਕੇ ਨਹੀਂ, ਜਾਂ ਇੱਥੋਂ ਅੱਗੇ ਬਹਿ ਕੇ ਚਲਾ ਗਿਆ ਹੋਵੇ।
ਸੁਣ ਕੇ ਪੁਨੇ ਬਤਾਵਨ ਕੀਏ।
ਜਿਹੜਾ ਸੇਵਾਦਾਰ ਸੀ ਸੁਨੇਹਾ ਦੇਣ ਵਾਲਾ, ਉਹ ਬੋਲਿਆ, ਕਹਿਣ ਲੱਗਾ ਧੀਰਮਲ ਨੂੰ,
ਇਸ ਥਲ ਤਰਿਓ ਸਿੱਖ ਸਿਰ ਲੀਏ।
ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਇੱਕ ਸਿੱਖ ਨੇ ਸੀਸ ਤੇ ਸਰੂਪ ਸਜਾਇਆ ਪੀੜੇ ਦੇ ਸਮੇਤ, ਔਰ ਉਹ ਜਲ ਦੇ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਪ੍ਰਵੇਸ਼ ਕਰਕੇ ਗਿਆ।
ਮੁਝ ਦੇਖਤ ਹੀ ਤਬੇ ਉਤਾਰਾ।
ਮੇਰੇ ਵੇਖਦਿਆਂ ਵੇਖਦਿਆਂ ਉਹਨੇ ਸਰੂਪ ਜਿਹੜਾ ਸੀ ਪੀੜੇ ਸਮੇਤ ਜਲ ਦੇ ਵਿੱਚ ਉਤਾਰਿਆ ਸੀ।
ਇਹਾਂ ਟਿਕਾਇਓ ਨੀਰ ਮਜਾਰਾ।
ਆ ਜਗ੍ਹਾ ਸੀ ਉੱਥੇ, ਇਸ ਅਸਥਾਨ ਦੇ ਉੱਤੇ ਮੇਰੇ ਵੇਖਦਿਆਂ ਵੇਖਦਿਆਂ ਉਹਨੇ ਮਹਾਰਾਜ ਜੀ ਦਾ ਸਰੂਪ ਟਿਕਾਇਆ ਸੀ।
ਸ੍ਰੀ ਗੁਰੂ ਤੇਗ ਬਹਾਦਰ ਫੇਰ
ਮੈਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਕੀਤਾ ਸੀ,
ਨੀਕੇ ਤਰਿਓ ਬਿਲੋਚਨ ਹੇਰ।
ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ, ਏਦਾਂ ਨੀ ਵੀ ਮੈਂ ਕੇਵਲ ਸੁਨੇਹਾ ਲੈ ਕੇ ਗਿਆ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਬਕਾਇਦਾ। ਮੇਰੇ ਨੇਤਰਾਂ ਦੇ ਸਾਹਮਣੇ ਉਹਨਾਂ ਨੇ ਸਰੂਪ ਇੱਥੇ ਜਲ ਦੇ ਵਿੱਚ ਟਿਕਾਇਆ ਸੀ।
ਨਮੋ ਠਾਨ ਕਰ ਗਮਨੇ ਆਗੇ।
ਗੁਰੂ ਜੀ ਇੱਥੋਂ ਅੱਗੇ ਚਲੇ ਗਏ ਸੀ, ਐਸਾ ਨਹੀਂ ਵੀ ਉਹ ਰੱਖ ਕੇ ਬਾਅਦ ਵਿੱਚ ਲੈ ਗਏ ਹੋਣ, ਮੈਂ ਉਹਨਾਂ ਤੋਂ ਬਾਅਦ ਆਇਆ ਵਾਪਸ ਕਰਤਾਰਪੁਰ ਸਾਹਿਬ। ਗੁਰੂ ਜੀ ਔਰ ਉਹਨਾਂ ਦੇ ਜਿੰਨੇ ਸੰਗੀ ਸਾਥੀ ਸਨ ਉਹ ਮੇਰੇ ਤੋਂ ਪਹਿਲਾਂ ਇੱਥੋਂ ਮੱਥਾ ਟੇਕ ਕੇ ਚਲੇ ਗਏ।
ਸਰਬ ਲੋਕ ਤਿੰਨ ਕੈ ਸੰਗ ਲਾਗੇ।
ਸੇਵਾਦਾਰ ਅਹਿਲਕਾਰ ਉਹਨਾਂ ਦੇ ਨਾਲ ਸਨ, ਉਹ ਸਾਰੇ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ।
ਏਠਾ ਜਬ ਨਰ ਕੋਈ ਨਾ ਖਲਿਓ।
ਇਸ ਜਗ੍ਹਾ ਤੇ ਕੋਈ ਵੀ ਬੰਦਾ ਨਹੀਂ ਰਿਹਾ, ਇਹ ਜਗ੍ਹਾ ਬਿਲਕੁਲ ਸੁੰਨ ਮਸੁੰਨ ਹੋ ਗਈ।
ਮੈਂ ਤੁਮਰੀ ਦਿਸ਼ ਮਾਰਗ ਚੱਲਿਓ।
ਮੈਂ ਚੱਲ ਕੇ ਤੇਰੇ ਵੱਲ ਆਇਆ, ਵੀ ਐਸਾ ਵੀ ਨਹੀਂ ਵੀ ਉਹਨਾਂ ਦੇ ਉੱਥੇ ਇੱਥੇ ਹੁੰਦਿਆਂ ਮੈਂ ਗਿਆ ਸੀ, ਉਹ ਚਲੇ ਗਏ ਸਨ ਇੱਥੋਂ ਸਾਰੇ, ਇਹ ਜਗ੍ਹਾ ਬਿਲਕੁਲ ਖਾਲੀ ਸੀ। ਫਿਰ ਮੈਂ ਤੇਰੇ ਕੋਲ ਕਰਤਾਰਪੁਰ ਸਾਹਿਬ ਚੱਲ ਕੇ ਆਇਆ ਸੀ।
ਕਹਿ ਸਿਕਤਾ ਉਪਰ ਕੋ ਫਿਰਿਓ।
ਜਾਂ ਤਾਂ ਹੋ ਸਕਦਾ ਵੀ ਕਿਉਂਕਿ ਰੇਤਲਾ ਦਰਿਆ ਹੈ ਵੀ ਰੇਤ ਉੱਪਰਲੇ ਪਾਸਿਓ ਜਿਹੜੀ ਆ ਉਹ ਫਿਰ ਗਈ ਹੋਵੇ।
ਕਹਿ ਜਲ ਵੇਗ ਬਹਾਵਨ ਕਰਿਓ।
ਪਾਣੀ ਦੇ ਵੇਗ ਦੇ ਨਾਲ, ਕਿਉਂਕਿ ਦਰਿਆ ਹੈ ਤੇਜ ਪਾਣੀ ਚੱਲਦਾ ਤੇ ਜਲ ਦੇ ਵੇਗ ਨਾਲ ਦਰਿਆ ਵਿੱਚੋਂ ਸਰੂਪ ਅੱਗੇ ਨਿਕਲ ਗਿਆ ਹੋਵੇ।
ਇਸ ਤੇ ਤਾਰੇ ਔਰ ਖੁਜਵਾਈਏ।
ਵੀ ਹੋਰ ਖੋਜ ਕਰੋ, ਥੱਲੇ ਡੂੰਘੇ ਜਾ ਕੇ ਪੜਤਾਲ ਕਰੋ।
ਮਿਹਨਤ ਕਰੇ ਸੋ ਦੁਰਲੱਭ ਪਾਈਏ।
ਜਦੋਂ ਮਿਹਨਤ ਕਰੀ ਦੀ ਹੈ ਨਾ ਤੇ ਮਿਹਨਤ ਅੱਗੇ, ਕਹਿੰਦੇ ਸਿਆਣਿਆਂ ਦੀ ਕਹਾਵਤ ਹੈ ਉਦਮ ਅੱਗੇ ਲਕਸ਼ਮੀ, ਮਿਹਨਤ ਕਰੀਏ ਤੇ ਦੁਰਲਭ ਚੀਜ਼ ਵੀ ਹੱਥ ਲੱਗ ਜਾਂਦੀ ਹੈ।
ਸਲਤਾ ਵਿਖੇ ਗ੍ਰੰਥ ਹੈ
ਇੱਥੇ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਰਿਆ ਦੇ ਵਿੱਚ ਹੀ ਹੈ, ਇਹ ਮੈਂ ਪੱਕੇ ਤੌਰ ਤੇ ਕਹਿ ਸਕਦਾ ਹਾਂ।
ਔਰ ਨਿਸ਼ਚਾ ਕੀ ਜੇ ਦ੍ਰਿੜ ਮਹਾਂ।
ਇਸ ਕਹੀ ਹੋਈ ਗੱਲ ਦਾ ਤੁਸੀਂ ਆਪਣੇ ਹਿਰਦੇ ਚ ਨਿਸ਼ਚਾ ਕਰੋ।
ਧੀਰਮਲ ਸੁਣ ਬਾਤ ਉਚਾਰਿਓ।
ਸੁਣ ਕੇ ਧੀਰਮਲ ਫਿਰ ਬੋਲਿਆ,
ਕਿਉਂ ਹੂੰ ਨਾ ਪ੍ਰਾਪਤ ਖੋਜਤ ਹਾਰੇ।
ਕਹਿਣ ਲੱਗਾ ਵੀ ਲੱਭਦਿਆਂ ਆਪਾਂ ਹਾਰ ਗਏ ਹਾਂ, ਵੀ ਦੋ ਦਿਨ ਲੰਘ ਗਏ, ਅੱਜ ਤੀਜਾ ਦਿਨ ਚੜਿਆ ਹੋਇਆ, ਵੀ ਹਾਲੇ ਤੱਕ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੱਥ ਨਹੀਂ ਲੱਗਾ।
ਜੈ ਬਿਦ ਨਿਕਸੇ ਯਤਨ ਬਤਾਵੋ।
ਕਹਿਣ ਲੱਗਾ ਵੀ ਹੁਣ ਯਤਨ ਦੱਸੋ ਕਿੱਦਾਂ ਕਰੀਏ, ਵੀ ਦੋ ਦਿਨ ਹੋ ਗਏ ਨੇ ਆਪਾਂ ਨੂੰ ਇੱਥੇ ਮਿਹਨਤ ਕਰਦਿਆਂ ਪਰ ਹਾਲੇ ਕੁਝ ਕਾਰਜ ਸਿੱਧ ਨਹੀਂ ਹੋਇਆ, ਤੂੰ ਹੀ ਦੱਸ ਹੁਣ ਕੀ ਯਤਨ ਕਰੀਏ।
ਮਮ ਆਗਵਨ ਕਿਹਾ ਸਫਲ ਆਵੋ
ਤਾਂ ਜੋ ਮੇਰਾ ਇੱਥੇ ਆਉਣਾ ਸਫਲ ਹੋ ਜਾਵੇ।
ਟੁਬਕੀ ਮਾਰੇ ਸਿਕਤਾ ਹੇਰੇ
ਜਦੋਂ ਇਹ ਟੁਬਕੀ ਮਾਰਦੇ ਨੇ ਗੋਤਾਖੋਰ ਤੇ ਸਵਾਏ ਰੇਤਾ ਦੇ ਇਹਨਾਂ ਨੂੰ ਕੁਝ ਨਹੀਂ ਦਿਸਦਾ।
ਹਾਥਨ ਤੇ ਗੈ ਜਲ ਯੁਤ ਪ੍ਰੇਰੇ
ਹੱਥਾਂ ਦੇ ਨਾਲ ਰੇਤਾ ਨੂੰ ਫਰੋਲ ਫਰੋਲ ਕੇ ਵੇਖਦੇ ਨੇ, ਬਸ ਰੇਤਾ ਤੇ ਪਾਣੀ ਦਿਸਦਾ।
ਕਰੇ ਟਿਕਾਵਨ ਜਾਂ ਬਤਾਵੋ
ਹਾਂ ਤੂੰ ਹੀ ਦੱਸ ਅੱਗੇ ਹੋ ਕੇ ਇਹਨਾਂ ਨੂੰ ਵੀ ਕਿੱਥੇ ਮਹਾਰਾਜ ਜੀ ਦਾ ਸਰੂਪ ਟਿਕਾਇਆ ਸੀ।
ਤੈਂ ਕੋ ਤਾਰੇ ਦੂਰ ਖੁਜਵਾਵੋ
ਥੋੜਾ ਜਿਹਾ ਡੂੰਘਾਈ ਚ ਖੋਦ ਕੇ ਵੇਖ ਲੈਂਦੇ ਆ ਜਿੱਥੇ ਟਿਕਾਇਆ ਸੀ।
ਸੋ ਨਰ ਬੋਲਿਓ ਪੁਨੇ ਬਤਾਵੇ
ਉਹ ਫਿਰ ਬੋਲਿਆ ਜਿਹੜਾ ਉਹ ਵੇਖਣ ਵਾਲਾ ਸੀ ਨਾ ਉੱਥੇ ਦਾ ਜਿਹੜਾ ਸਾਕਸ਼ੀ ਸੀ ਗਵਾਹ ਸੀ ਉਹ ਬੋਲਿਆ
ਜੇ ਤੁਮ ਚਾਹੋ ਗ੍ਰੰਥ ਜੀ ਪਾਵੇ
ਲਗਾ ਧੀਰਮਲ ਜੇ ਤੂੰ ਚਾਹੁੰਦਾ ਕਿ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲ ਜਾਣ
ਕਹੋ ਟੀਟੋ ਆਪ ਅਗੇਰੇ
ਹਾਂਜੀ
ਕਹੋ ਟੀਟੋ ਆਪ ਅਗੇਰੇ
ਮੈਂ ਢੀਟ ਹੋ ਕੇ ਤੁਹਾਡੇ ਅੱਗੇ ਕਹਿੰਦਾ ਹਾਂ
ਇਸ ਪ੍ਰਕਾਰ ਬੋ ਮਾਨੋ ਮੇਰੇ
ਮੈਂ ਕਹਿਣ ਲੱਗਾ ਉਹ ਬਚਨ ਮੇਰਾ ਮੰਨ ਲੈ
ਹੋਏ ਨਿਸ਼ਕਪਟ ਤਜੋ ਅਹਿਮਤ ਕੋ
ਨਿਰਮਲ ਆਪਣੇ ਮਨ ਦਾ ਕਪਟ ਛੱਡ ਕੇ ਔਰ ਆਪਣੇ ਹਿਰਦੇ ਦਾ ਹੰਕਾਰ ਤਿਆਗ ਕੇ
ਧਰੋ ਪਾਏ ਸੁਧਾ ਕਰ ਚਿਤ ਕੋ
ਔਰ ਆਪਣੇ ਹਿਰਦੇ ਨੂੰ ਸੁਧਾ ਕਰ ਸਰਲ ਕਰ
ਸ੍ਰੀ ਨਾਨਕ ਆਦਿਕ ਸੁਖ ਧਾਮ
ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ
ਤੇਗ ਬਹਾਦਰ ਲਗ ਲਿਓ ਨਾਮ
ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੱਕ ਨਾਂ ਲੈ ਕੇ ਕਿਉਂਕਿ ਧੀਰਮਲ ਅਰਦਾਸ ਕਰਦਾ ਸੀ ਕੱਲਾ ਸੱਤਵੇਂ ਪਾਤਸ਼ਾਹ ਤੱਕ ਹੀ ਨਾਂ ਲੈਂਦਾ ਸੀ ਇਹ ਅੱਠਵੇਂ ਪਾਤਸ਼ਾਹ ਦਾ ਵੀ ਨਹੀਂ ਸੀ ਨਾਂ ਲੈਂਦਾ ਤੇ ਉਹ ਸਿੱਖ ਕਹਿਣ ਲੱਗਾ ਵੀ ਏਦਾਂ ਗੱਲ ਨਹੀਂ ਬਣਨੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਇਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧੀਰਮਲ ਬਾਹਰੋਂ ਤੂੰ ਜੋ ਮਰਜ਼ੀ ਕਹਿਣਾ ਪਰ ਤੇਰਾ ਅੰਦਰਲਾ ਮਨ ਇਹ ਗੱਲ ਜਾਣਦਾ ਕਿ ਤੂੰ ਗੁਰੂ ਨਹੀਂ ਹੈ ਇਸ ਕਰਕੇ ਮੈਂ ਇਹ ਗੱਲ ਤੇਰੇ ਅੱਗੇ ਢੀਠ ਹੋ ਕੇ ਕਹਿ ਰਿਹਾ ਜੇ ਮੰਨ ਲਏਗਾ ਤੇ ਤੇਰਾ ਇਹਦੇ ਵਿੱਚ ਲਾਭ ਹੈ ਕਿ ਤੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਨਾਂ ਲੈ ਕਰਕੇ ਵੱਡਿਆਂ ਸਤਿਗੁਰਾਂ ਦਾ
ਸਭ ਕੀ ਕਰੋ ਆਰਾਧਨ ਅਬੈ
ਸਭ ਦੇ ਚਰਨਾਂ ਦੀ ਆਰਾਧਨਾ ਕਰਕੇ ਉਹਨਾਂ ਦੇ ਚਰਨਾਂ ਚ ਅਰਦਾਸ ਕਰ
ਮਨ ਮੈਂ ਮਾਨ ਮਨੋਤਨ ਤਬੈ
ਆਪਣੇ ਮਨ ਚ ਮਨੋਤ ਮੰਨ ਲੈ
ਅਬ ਤੁਮ ਕਰੋ ਇਸੀ ਬਿਦ ਕਾਜ
ਕੰਮ ਹੁਣ ਤੈਨੂੰ ਕਰਨਾ ਚਾਹੀਦਾ ਕਿਉਂਕਿ ਤੂੰ ਆਪਣੇ ਯਤਨ ਬੜੇ ਕਰ ਲਏ ਨੇ ਹੁਣ ਅਰਦਾਸ ਕਰ
ਗੁਰ ਨਿਭਾਏ ਨਾਮ ਕੀ ਲਾਜ
ਗੁਰੂ ਜੀ ਆਪਣੇ ਨਾਂ ਦੀ ਲਾਜ ਆਪ ਨਿਭਾਉਣਗੇ ਜਿਨ੍ਹਾਂ ਦਾ ਨਾਂ ਲੈ ਕੇ ਅਰਦਾਸ ਕਰੇਗਾ ਨਾ ਉਹ ਆਪਣੇ ਨਾਮ ਦੀ ਲੱਜਿਆ ਆਪ ਕਰਨਗੇ
ਉਚਿਤ ਹੋਏ ਸਹਾਇਕ ਆਏ
ਅਚਾਨਕ ਉਹ ਆ ਕੇ ਤੇਰੇ ਸਹਾਇਕ ਹੋਣਗੇ
ਤਤ ਛਿਨ ਦੁਰਲਭ ਗ੍ਰੰਥ ਲਿਓ ਪਾਏ
ਤਤ ਛਿਨ ਤੈਨੂੰ ਇਹ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਾਪਤ ਹੋ ਜਾਣਗੇ
ਧੀਰ ਮਲ ਬਾਨੀ ਸੁਨ ਮਾਨੀ
ਧੀਰ ਮਲ ਨੇ ਕਿਉਂਕਿ ਪਰੇਸ਼ਾਨ ਸੀ ਉਹਨੇ ਆਖਿਆ ਇਹ ਸਿੱਖ ਦੀ ਗੱਲ ਮੈਨੂੰ ਮਨ ਲੈਣੀ ਚਾਹੀਦੀ ਹੈ
ਕੀਨ ਸਰਾਹਨ ਨੀਕ ਬਖਾਨੀ
ਉਹਨੇ ਸਲਾਘਾ ਕੀਤੀ ਕਹਿਣ ਲੱਗਾ ਸਿੱਖਾ ਤੂੰ ਬਿਲਕੁਲ ਸਹੀ ਆਖਿਆ
ਕੋ ਅਸ ਅਹੇ ਕਾਜ ਕੇ ਪਰੇ
ਕਹਿਣ ਲੱਗਾ ਕੌਣ ਐਸਾ ਜਦੋਂ ਕੰਮ ਪਵੇ
ਸੁਗਮ ਯਤਨ ਤੇ ਸਿੱਖ ਨਾ ਕਰੇ
ਸੌਖੇ ਢੰਗ ਨਾਲ ਹੁੰਦਾ ਹੋਵੇ ਤੇ ਉਹਨੂੰ ਨਾ ਕਰੇ
ਨਿਰਹੰਕਾਰ ਹੋਏ ਮਨ ਬਾਨੀ
ਉਸ ਵੇਲੇ ਇਹ ਫਿਰ ਨਿਰਹੰਕਾਰ ਹੋਇਆ ਧੀਰਮਲ
ਪਦ ਅਰਪਾਨ ਪਖਾਰਸ ਪਾਨੀ
ਇਹਨੇ ਜਲ ਮੰਗਾਇਆ ਹੱਥ ਪੈਰ ਧੋਏ ਹਨ
ਸਰਲ ਹਿਰਦਾ ਕਰ ਹੋਏ ਸੁਖਰੇ
ਆਪਣਾ ਹਿਰਦਾ ਸਰਲ ਕਰਕੇ ਧੀਰਮਲ ਖਲੋਤਾ ਹੈ
ਨੌ ਸਤਿਗੁਰ ਕੋ ਸਿਮਰਨ ਕਰਿਓ
ਨੌ ਸਤਿਗੁਰਾਂ ਦਾ ਨਾਂ ਲਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਉਸ ਵੇਲੇ ਵਰਤਮਾਨ ਸਮੇਂ ਚ ਗੁਰੂ ਸਨ ਉਹਨਾਂ ਦੇ ਨਾਂ ਦੀ ਅਰਾਧਨਾ ਕੀਤੀ, ਅਰਦਾਸ ਕੀਤੀ।
ਪੰਜ ਵਾਰ ਸਭ ਲੇਕਰ ਨਾਮ,
ਇਹਨੇ ਪੰਜ ਵਾਰ ਨਾਂ ਲਏ ਸਤਿਗੁਰਾਂ ਦੇ।
ਕਰ ਕੋ ਜੋਰਤ ਕਰਿਓ ਪ੍ਰਣਾਮ,
ਹੱਥ ਜੋੜ ਕੇ ਬੜੇ ਸਤਿਕਾਰ ਨਾਲ ਪ੍ਰਣਾਮ ਕੀਤੀ।
ਆਪਣੋ ਕਾਰਜ ਆਪ ਕਰੀ ਜੈ,
ਮਹਾਰਾਜ ਆਪ ਜੀ ਦਾ ਕਾਰਜ ਹੈ, ਆਪ ਖੁਦ ਕਰੋ।
ਪਾਨ ਨਿਸ਼ਾਨੀ ਕੋ ਬਿਦਤੀ ਜੈ,
ਗੁਰੂ ਅਰਜਨ ਸਾਹਿਬ ਇਹ ਤੁਹਾਡੇ ਹੱਥਾਂ ਦੀ ਨਿਸ਼ਾਨੀ ਹੈ, ਆਪਣੇ ਹੱਥਾਂ ਦੀ ਨਿਸ਼ਾਨੀ ਨੂੰ ਖੁਦ ਪ੍ਰਗਟ ਕਰੋ।
ਪੰਜ ਹਜ਼ਾਰ ਰਜਤ ਪਾਣ ਕੇਰ,
ਇਹਨੇ 5000 ਰੁਪਈਆ, ਇਹ ਸੁਖਣਾ ਸੁਖੀ ਹੈ ਧੀਰ ਮੱਲ ਨੇ, 5000 ਰੁਪਈਏ ਦੀ।
ਪੰਚਾਮ੍ਰਿਤ ਕਰਾਏ ਤਿੰਨ ਹੇਰ,
ਕੜਾ ਪ੍ਰਸ਼ਾਦ ਦੀ ਦੇਗ ਕਰਾਵਾਂਗਾ ਜਦੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣਗੇ, ਮੈਂ 5000 ਰੁਪਈਏ ਦੀ ਕੜਾ ਪ੍ਰਸ਼ਾਦ ਦੀ ਦੇਗ ਕਰਾਵਾਂਗਾ।
ਇਮ ਸਭ ਮੈਂ ਕੀ ਨਸ ਅਰਦਾਸ,
ਧੀਰ ਮੱਲ ਨੇ ਉਸ ਵੇਲੇ ਖਲੋ ਕੇ ਅਰਦਾਸ ਕੀਤੀ।
ਹਰੇ ਹੋਏ ਸਲਤਾ ਕੇ ਪਾਸ,
ਦਰਿਆ ਦੇ ਕੰਢੇ ਤੇ ਖਲੋ ਕੇ ਅਰਦਾਸ ਹੋਈ।
ਨਵ ਗੁਰੂਆਂ ਕੋ ਕਰ ਕਰ ਨਮੋ,
ਸਤਿਗੁਰਾਂ ਦਾ ਨਾਂ ਲੈ ਕੇ ਉਹਨਾਂ ਨੂੰ ਨਮਸਕਾਰ ਕੀਤੀ ਹੈ।
ਸਿਮਰਿਓ ਗ੍ਰੰਥ ਬਹੁਰ ਤੈ ਸਮੋ,
ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕੀਤਾ, ਸਿਮਰਿਆ, ਅਰਾਧਿਆ ਹੈ।
ਸਤ ਨਾਮ ਕੀ ਜਾਗਤ ਜੋਤ, ਚਿਤਵੈ ਜਹ ਕੈ ਹਾਜ਼ਰ ਹੋਤ।
ਗੁਰੂ ਗ੍ਰੰਥ ਸਾਹਿਬ ਦੀ ਅਰਾਧਨਾ ਕੀਤੀ ਧੀਰ ਮੱਲ ਨੇ ਕਿ ਮਹਾਰਾਜ ਜੀ ਤੁਸੀਂ ਜਾਗਦੀ ਜੋਤ ਹੋ ਗੁਰੂ ਪਾਤਸ਼ਾਹ ਦੀ, ਜਿੱਥੇ ਤੁਹਾਡਾ ਸਿਮਰਨ ਹੁੰਦਾ ਹੈ ਹੇ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਉੱਥੇ ਹੀ ਸਹਾਈ ਹੁੰਦੇ ਹੋ, ਉੱਥੇ ਹੀ ਨਾਲ ਹੋ ਕੇ ਮਦਦ ਕਰਦੇ ਹੋ।
ਮਨੋ ਕਾਮਨਾ ਦੇ ਤਤਕਾਲ,
ਔਰ ਆਪਣਿਆਂ ਸੇਵਕਾਂ ਤੇ ਸਿੱਖਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋ।
ਤੁਮ ਤੇ ਨੈ ਕੋ ਅਪਰ ਵਿਸਾਲ,
ਮਹਾਰਾਜ ਜੀ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈ।
ਬਾਰ ਬਾਰ ਕੈ ਸਿਰ ਧਰ ਧਰਨੀ,
ਬਾਰ ਬਾਰ ਧੀਰ ਮੱਲ ਸੀਸ ਝੁਕਾ ਕੇ ਮੱਥਾ ਟੇਕਦਾ ਹੈ।
ਪਰਿਓ ਪ੍ਰੇਮ ਕਰ ਸਤਿਗੁਰ ਸ਼ਰਨੀ,
ਔਰ ਪ੍ਰੇਮ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਪਿਆ ਹੈ।
ਇਮ ਕੈ ਬਚ ਨਰ ਮੁਝ ਟਿਗ ਭੇਜਾ,
ਏਦਾਂ ਬਚਨ ਕਰਕੇ ਆਪ ਜੀ ਨੇ ਮੇਰੇ ਤਾਈ ਸਿੱਖ ਭੇਜਿਆ।
ਆਏ ਧੀਰ ਮੱਲ ਗ੍ਰੰਥ ਸੋ ਲੈ ਜਾ,
ਦੋਵੇਂ ਪਾਤਸ਼ਾਹ ਤੁਸੀਂ ਇਹ ਬਚਨ ਕਰਕੇ ਭੇਜਿਆ ਕਿ ਧੀਰ ਮੱਲ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾ।
ਸੋ ਬਚ ਪੂਰਨ ਕੀ ਜੈ ਅਬੈ,
ਦੋਵੇਂ ਪਾਤਸ਼ਾਹ ਆਪਣਾ ਉਹ ਬਚਨ ਪੂਰਾ ਕਰੋ, ਜਿਹੜਾ ਬਚਨ ਤੁਸੀਂ ਕਰਕੇ ਭੇਜਿਆ ਉਹ ਬਚਨ ਹੁਣ ਪੂਰਾ ਕਰੋ। ਮੈਂ ਤਾਂ ਆ ਗਿਆ ਤੁਹਾਡਾ ਬਚਨ ਮੰਨ ਕੇ, ਹੁਣ ਉਸ ਬਚਨ ਨੂੰ ਪੂਰਿਆਂ ਕਰਨ ਦੀ ਵਾਰੀ ਆਪ ਜੀ ਦੀ ਹੈ।
ਜਿਸ ਤੇ ਬਿਦਤ ਹੋਏ ਜਗ ਸਭੈ,
ਤਾਂ ਜੋ ਆਪ ਜੀ ਦਾ ਨਾਮ ਸਾਰੇ ਜਗਤ ਵਿੱਚ ਵਿਦਤ ਹੋਵੇ, ਪ੍ਰਗਟ ਹੋਵੇ।
ਨਮੋ ਕਰਤ ਇਮ ਬਾਤ ਉਚਾਰੇ,
ਮਹਾਰਾਜ ਜੀ ਨੂੰ ਨਮਸਕਾਰ ਕਰਦਿਆਂ ਏਦਾਂ ਇਹਨੇ ਬੋਲ ਕਹੇ।
ਬੰਧਨ ਕਰਤ ਪਾਏ ਸਿੱਖ ਸਾਰੇ,
ਇਹਨੇ ਉੱਥੇ ਖਲੋਤੇ ਸੀ ਸਭ ਨੇ ਸੀਸ ਝੁਕਾ ਕੇ ਮੱਥਾ ਟੇਕ, ਪਰ ਸਿੰਘੇ ਵਰਗੇ ਖੋਟੇ ਵੀ ਸੀ, ਉਦਾਂ ਤਾਂ ਉਹ ਝੁਕ ਗਏ ਸੀਸ ਕਰਕੇ, ਪਰ ਮਨੋ ਕਸੁੱਧੇ ਸਨ, ਮਨੋ ਜਿਹੜੇ ਸਨ ਉਹ ਖੋਟੇ ਸਨ।
ਪੁਨ ਪ੍ਰਵਿਸ਼ਾਏ ਨਰ ਬੀਚ ਨੀਰ,
ਇਹਨਾਂ ਨੇ ਅਰਦਾਸ ਕਰਨ ਤੋਂ ਬਾਅਦ ਪਾਣੀ ਵਿੱਚ ਆਪਣਾ ਇੱਕ ਗੋਤਾਖੋਰ ਉਹ ਭੇਜਿਆ।
ਖਰੋ ਤੀਰ ਮਲ ਸਰਤਾ ਤੀਰ,
ਮਲ ਦਰਿਆ ਦੇ ਕੰਢੇ ਤੇ ਖੜਾ ਹੈ।
ਟੁਬਕੀ ਮਾਰ ਹੱਥ ਜਬ ਫੇਰਾ,
ਕਹਿੰਦੇ ਉਹਨੇ ਜਦੋਂ ਟੁਬਕੀ ਮਾਰੀ ਤੇ ਹੱਥ ਫੇਰਿਆ ਪਾਣੀ ਦੇ ਵਿੱਚ, ਰੇਤ ਦੇ ਵਿੱਚ,
ਇਤੇ ਉਤ ਸਿਕਤਾ ਗਨ ਕੋ ਪ੍ਰੇਰਾ,
ਰੇਤਾਂ ਨੂੰ ਇਧਰ ਉਧਰ ਫੇਲ ਫੋਲਦਾ ਹੈ, ਰੇਤ ਨੂੰ ਇਧਰ ਉਧਰ ਕਰਦਾ ਹੈ।
ਤਬੇ ਪੰਘੂਰੇ ਕੋ ਵੱਡ ਪਾਵਾ,
ਉਸ ਵਕਤ ਜਿਹੜਾ ਤਿੰਨ ਦਿਨਾਂ ਤੋਂ ਖੋਜ ਕਰ ਰਹੇ ਨਹੀਂ ਸੀ ਲੱਭਿਆ, ਜਦੋਂ ਅਰਦਾਸ ਕਰਕੇ ਗੁਰੂ ਚਰਨਾਂ ਦੇ ਵਿੱਚ ਫਿਰ ਵੜਿਆ ਨਾ, ਧੀਰ ਮੱਲ ਨੇ ਕਿਹਾ ਹੁਣ ਜਾਓ क्योंकि हुण अरदास कीती है गुरु चरणा च अरदास नाल भी असंभव संभव हो सकता है। तीन दिनों तो नहीं सी लभ रहे, कहिंदे जदों अज बड़े अरदास करके जदों हाथ फवेरिया ना रेत दे विच ते पीड़े दा पावा उहदे हाथ नूं लग गया। महाराज जी दे सरूप दा जो पीड़ा सी ना उहदा पावा इहदे हाथ नूं लगा गोते खोर दे नूं।
लगियो हाथ जानियो तब पावा,
जदों हाथ ला के थोड़ा जिहा टोह के वेख्या पता लगा वी तां पावा है पीड़े दा।
निकसिओ जल ते वहर बतायो,
बाहर आया साह लैण वास्ते ते दसण वास्ते उहने दस्सिया जी मिल गया सरूप महाराज जी दा।
चिंता तजो ग्रंथ जी पायो,
छड दिओ चिंता भाई बाबा तीरमल जी रेशम दी पोशाक तैयार रखियो मेरे वास्ते, स्वरूप प्राप्त हो गया है।
ऊपर सिकता के तक परयो,
थोड़ी जी रेत जेड़ी है ढिग जेड़ी है रेत दी ओदे विच महाराज जी दा स्वरूप है।
जिसने सकल आच्छादन करयो,
जेड़ी है ओ आले दुआले ढिग होण करके टकिया होया पीड़ा।
सुन हरखे दीरग तिसकाल,
सुनदिया तीरमल तां खुशी दे नाल बड़ा प्रसन्न होया, जिन्ने खड़े सी सारे बड़े खुश होए।
तैं को पहुंचे मानव जाल,
उहदी गल सुन के दो चार बंदे होर उत्थे पहुंच गए गोताखोर दे नाल उहदी मदद वास्ते।
टुबकी मारत सिकता टारे,
टुबकी मार के उह जिहड़ी रेत दी ढिग सी उहनूं साफ करदे ने पीड़ा बाहर कढ़न वास्ते।
गहे पंघूरा उरद उठारे,
और पंघूड़ा पकड़ के ओनू उपर चुकदे हन।
मानव चार लगे चों औरे,
इहदे चारे पासे चार बंदे लगे होए ने पंघूड़ा तां नूं चुकण लई।
गै कर मैं की नस बड जोरे,
और अपना पूरा तान ला के जोर ला के पंघूड़ा चुकदे हन।
ऊपर को निकास ले आए,
महाराज जी दा पावन स्वरूप पंघूड़े समेत उपर नूं कढ़ के लै आए।
देखत पाए मुदत समुदाय,
जिन्ने भी खड़े सी सारे वेख रहे सन। वेखदे जो जल चो महाराज जी दा स्वरूप बाहर आया ना वेख के सारे बड़े खुश हो गए।
आन तीर पर जब टिकावा, सबन पहुंचते सीस निवावा।
जी दा स्वरूप लै के जदों एक किनारे ते आए ते सारे कोल आए जिन्नी संगत सी, सब ने महाराज जी दे चरणा विच गुरु ग्रंथ साहब दे दर्शन करके सीस चुका के मथा टेकिया।
निचुरत नीर तीर मल हेरत,
मल ने वेख्या के पानी नुचड़ रहा सी पंघूड़े चो, जल जेड़ा सी पानी सी दरिया दा वह नुचड़ रहा है।
हाथन सिकता प्रेरत गेरत,
जेड़े लोग ने उथे जेड़े लै के आए ने स्वरूप तो रेत जेड़ी है उन्हू एदा हाथ नाल पूंजदे ने साफ करदे ने।
ऊपर तिसके पंच रुमाल,
पंज रुमाले सन उपर महाराज जी दे उत्ते। पंज रुमालियां विच महाराज जी दा सुखासन हुंदा सी। ते हुण भी तुसी जदों दरबार साहब जांदे हो श्री हरिमंदर साहिब, बकायदा पंज रुमालियां च महाराज जी दा सुखासन हुंदा सी। और उपर जेड़े रुमाले दिते जांदे ने ओह भी पंज ही हुंदे है। ਇਹ ਮਰਯਾਦਾ ਰਹੀ ਹੈ ਪੁਰਾਤਨ ਸਮੇਂ ਤੋਂ, ਜੋ ਦਰਬਾਰ ਸਾਹਿਬ ਇਨ ਬਿਨ ਉਸੇ ਤਰ੍ਹਾਂ ਹੀ ਚੱਲਦੀ ਆ ਰਹੀ ਹੈ ਜਿਹੜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚਲਾਈ ਸੀ। ਤੋ ਪੰਜ ਰੁਮਾਲੇ ਕਹਿੰਦੇ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਸਨ।
ਦੋਏ ਰੇਸ਼ਮੀ ਸੁੰਦਰ ਲਾਲ,
ਦੋ ਰੁਮਾਲੇ ਜਿਹੜੇ ਸੀ ਉਹ ਰੇਸ਼ਮ ਦੇ ਸਨ, ਉੱਪਰਲੇ ਪਾਸੇ ਜਿਹੜੇ ਬਾਹਰਲੇ ਰੁਮਾਲੇ ਹੁੰਦੇ ਆ ਉਹ ਦੋ ਰੇਸ਼ਮ ਦੇ ਰੁਮਾਲੇ ਸਨ ਲਾਲ ਰੰਗ ਦੇ।
ਤੀਨ ਰੁਮਾਲ ਤੂਲ ਕੇ ਹੁਤੇ,
ਤਿੰਨ ਰੁਮਾਲੇ ਸਨ ਉਹ ਤੂਲ ਦਾ ਮਤਲਬ ਹੁੰਦਾ ਉੱਨ ਦੇ, ਉਹ ਉੱਨ ਦੇ ਬਣੇ ਹੋਏ ਸੀ।
ਖੋਲਨ ਕਰੇ ਆਪ ਕਰ ਦਿੱਤੇ,
ਤੀਰਮਲ ਨੇ ਆਪ ਖੁਦ ਜਾ ਕੇ ਆਪਣੇ ਹੱਥਾਂ ਨਾਲ ਸਾਫ਼ ਜਗ੍ਹਾ ਤੇ ਥੱਲੇ ਸੁੱਕਾ ਕੱਪੜਾ ਵਿਛਾ ਕੇ ਰੱਖ ਕੇ ਪੀੜਾ ਸਫਾਈ ਕਰਕੇ ਫਿਰ ਉਹ ਆਪਣੇ ਹੱਥੀ ਰੁਮਾਲੇ ਖੋਲਦਾ।
ਨਿਤ ਸੇ ਉਹ ਗ੍ਰੰਥ ਬਿਲੋ ਕੇ ਉਤਬੈ,
महाराज गुरु ग्रंथ साहब जी का स्वरूप रुमालिया नु जदों खोलिया बिचों महाराज जी दे दर्शन होए
ऊपर जल सो पीजे तबे
उपरों रुमाले जेडे सन ओ भिज चुके सन उपरों जेडी जिल्द सी ना महाराज जी दे स्वरूप दे उपरले पासे वाली ओनू भी थोड़ा जिहा जल जेड़ा सी ओ लगा होया सी
शुष्क वस्त्र तब तरे बिछाए
गिले कपड़े बाहर कढ़ के सारे फिर सुके रुमाले जेडे ने रखे पीड़े ते
आतपनी की रीत लगाए
धुप लगी सी धुप दे क्योंकि उतो जिल्द थोड़ी थोड़ी गिली सी एकदम इन्हां ने खोलना चंगा ना समझिया तो कहंदे उपरों उपरों धुप लवान लगे
खोल बिलो के सब बिस्माए
उपरों थोड़ी जे जिल्द सुकी जदों स्वरूप खोलिया खोल के वेख के सब दंग रह गए हैरान हो गए
ऊपर ते पी गियो सब थाए
उपरों उपरों जेड़ी जिल्द है ओ कली भिजी है
जै लग अखर है बिच लिखे
तक अखर लिखे हुए सी ना महाराज जी दे गुरबाणी दे
पहुंचियो नीर ना तिनके बिखे
उथे पानी दा लेश तक भी नहीं गया होया खो सतना
श्री वाहिगुरु
पानी दी एक बूंद तक भी उथे नहीं पहुंची ए महाराज जी दी कला एहो जिया कलावां करके कईयां नूं ए कथा चंगी नहीं लगती क्या जानन के सतगुरु सच्चे पातशाह जी दी कला कैसी जाहर संसार दे विच वरतदी है श्री गुरु ग्रंथ साहिब जी दी बाणी विच ऐसियां कलावां वाले शब्द भी इन्हां नूं चंगे नहीं लगदे ओ कहंदे आ भी गुरु ग्रंथ साहिब चों कढ देने चाहीदे ने जदों नामदेव दी मरी गां नूं जिउंदे करन दी गल आउंदी है कबीर जी दियां जंजीरां गल च पाईयां जदों पाणी दे विच गंगा दे विच टुट जांदियां ने एदां दियां कलावां इन्हां नूं गुरु ग्रंथ साहिब चों भी चंगीआं नहीं लगदियां तो महाराज गरीब नवाज पातशाह जी दी इह कला नौवें पातशाह दी है ते ओह वरतदी भी है सतगुरां दी कला जाहर है तर्क करन वाले तां इस स्थान ते महाराज नौवें पातशाह दे हत्थां नाल लिखिया पावन हुक्मनामा उहदे ते भी तर्क करनगे कि तुसीं मन लोगे उह आखणगे किवें हो सकदा कि जदों इत्थों लहल दे निवासी भागमल ने आख्या इत्थों बीमारी नहीं जांदी ते सतगुरां आख्या सरोवर च इशनान करो भाई तुहाडी बीमारी दूर होएगी करमा देई ने आख्या महाराज ठराए नाल बच्चे मर जांदे आ ओनू भी कहा इशनान करो ठीक हो जांदा ए ते आखणगे कदे सरोवरां च इशनान करके भी बीमारियां ठीक होईयां ए तां फिर नौवें पातशाह दे हुक्मनामे ते किंतू करनगे तुसीं बर्दाश्त करोगे कि तुहाडा ए मन बर्दाश्त करेगा भी साहब नौवें पातशाह दे हुक्मनामे दे उत्ते कोई तर्क करे इतिहास है इतिहास नूं कोई चुठला नहीं सकता महाराज जी दा पावन स्वरूप कहंदे अखरां तक पानी नहीं पहुंचिया
सकल शुष्क ज्यों के त्यों आए
सारे सुके ने अखर ज्यों के त्यों उसे तरह
देखत रिदे अचंबा लाए
के सारे हैरान हन
जब को तरे ओ दिवस तब गिने
इन्हां ने हुण गिणती कीती भी जदों दा स्वरूप विच रखिया किन्ने दिन लंघ गए ने
त्रोदस बीते तिस नर भने
उन्हें गिणती कीती कहंदे अज तक पूरे 13 दिन हो गए ने 13 दिन महाराज जी दा स्वरूप जल विच रहा
सत गुर देकर हाथ बचायो नीर बरन पर छुअन ना पायो
सतगुरु जी ने अपना हाथ दे के बचा लिया और कहंदे पानी दा जेड़ा वरण है नीर ओ छू भी नहीं सकिया महाराज जी दे स्वरूप दे अखरां नूं गंगा की लहर मेरी टूटी जंजीर मृगशाला पर बैठे कबीर बंदे नूं जंजीरां नाल जकड़ के पानी च सुट दिओ कदे बच सकदा पर उस पानी च गंगा दे विच कबीर जी महाराज जी नूं सुटिया गया समय दे हाकमां वल्लों कहिंदे ओह गंगा दियां लहरां आईयां ते गंगे ਕਬੀਰ ਜੀ ਦੇ ਸਰੀਰ ਤੇ ਜਿੰਨੀਆਂ ਜੰਜੀਰਾਂ ਉਹਨਾਂ ਲਹਿਰਾਂ ਨਾਲ ਹੀ ਟੁੱਟ ਗਈਆਂ ਤੇ ਪਾਣੀ ਜਿਹੜਾ ਡੋਬਦਾ ਉਹਦੇ ਤੇ ਕਬੀਰ ਜੀ ਏਦਾਂ ਤਰਨ ਲੱਗੇ ਜਿਵੇਂ ਕੋਈ ਮ੍ਰਿਗ ਛਾਲਾ ਤੇ ਬੈਠਾ ਹੋਵੇ। ਤੋ ਏਦਾਂ ਕਲਾ ਮਹਾਰਾਜ ਜੀ ਦੀ ਵਰਤੀ ਹੈ।
ਬੜ ਉਤਸ਼ਾਹ ਕਰਤ ਲੈ ਚਾਲੇ,
ਬੜਾ ਉਤਸ਼ਾਹ ਇਹਨਾਂ ਦੇ ਹਿਰਦੇ ਵਿੱਚ ਇਸ ਰੂਪ ਲੈ ਕੇ ਚੱਲ ਪਏ।
ਬਾਦਿਤ ਕੋ ਬਜਵਾਏ ਵਿਸਾਲੇ,
ਸਹਿਨਾਈਆਂ ਬਜਵਾਈਆਂ ਖੁਸ਼ੀ ਦੇ ਨਾਲ, ਤਾਲ ਬਜਵਾਏ,
ਚੋਰ ਟੁਰਤ ਚਾਰੋਂ ਦਿਸ਼ ਸੋਏ।
ਸਾਫ ਪੰਗੂੜੇ ਤੇ ਪਾਲਕੀ ਵਿੱਚ ਮਹਾਰਾਜ ਜੀ ਦਾ ਸਰੂਪ ਟਿਕਾ ਕੇ, ਸੁੱਕੇ ਬਸਤਰਾਂ ਵਿੱਚ ਮਹਾਰਾਜ ਜੀ ਦਾ ਸੁਖਾਸਣ ਕਰਕੇ, ਚਾਰੇ ਪਾਸੇ ਚਵਰ ਚਲਾਉਂਦਿਆਂ ਧੀਰਮਲ ਤੇ ਨਾਲ ਦੇ ਸੰਗੀ ਸਰੂਪ ਲੈ ਕੇ ਬਿਆਸ ਦਰਿਆ ਤੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਚੱਲ ਪਏ। ਖਾਲਸਾ ਜੀ, ਉਹ ਅਸਥਾਨ ਉੱਥੇ ਮੌਜੂਦ ਹੈ ਜਦੋਂ ਤੁਸੀਂ ਬਿਆਸ ਦਰਿਆ ਪਾਰ ਕਰਦੇ ਹੋ, ਖੱਬੇ ਪਾਸੇ ਇੱਕ ਗੁਰੂ ਘਰ ਹੈ, ਗੁਰਦੁਆਰਾ ਸਾਹਿਬ ਦਾ ਨਾਂ ਹੈ ਗੁਰਦੁਆਰਾ ਅਮਾਨਤਸਰ ਸਾਹਿਬ। ਇਤਿਹਾਸ ਵਾਲੇ ਉੱਥੋਂ ਦੇ ਜਿਹੜੇ, ਕਿਉਂਕਿ ਕਈ ਇਤਿਹਾਸ ਲੋਕਕ ਹੁੰਦੇ ਆ, ਕਿਤੇ ਲਿਖੇ ਵੀ ਨਹੀਂ ਮਿਲਦੇ, ਉਹ ਉੱਥੇ ਜਾ ਕੇ ਪਹੁੰਚ ਕੇ ਮਿਲਦੇ ਹਨ। ਉਹਨਾਂ ਦੀ ਇਹ ਮਾਨਤਾ ਹੈ ਕਿ ਇਹੀ ਉਹ ਜਗ੍ਹਾ ਹੈ ਜਿੱਥੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਾਪਤ ਹੋਇਆ। ਬਕਾਇਦਾ ਉਹ ਡੂੰਘੀ ਜਗ੍ਹਾ ਥੱਲੇ ਬਣੀ ਹੋਈ ਹੈ। ਹਾਂਜੀ,
ਸੰਖ ਬਜਾਏ ਸ਼ਬਦ ਬਡੋਏ,
ਸੰਖ ਵੱਜਦੇ ਜਾ ਰਹੇ ਨੇ ਸੋਹਣੇ ਢੰਗ ਦੇ ਨਾਲ, ਅੱਗੇ ਟੱਲ ਖੜਕਦੇ ਜਾ ਰਹੇ ਨੇ।
ਅੰਜੁਲ ਪੁਸ਼ਪਨ ਕੇ ਬਰਖਾਵੇਂ,
ਮਹਾਰਾਜ ਜੀ ਦੇ ਸਰੂਪ ਤੇ ਫੁੱਲਾਂ ਦੀਆਂ ਬੁੱਕਾਂ ਦਾ ਮੀਂਹ ਵਰਸਾਉਂਦੇ ਜਾ ਰਹੇ ਨੇ।
ਗੁੰਦਤ ਗਨ ਮਾਲਾ ਲੜਕਾਵੇਂ,
ਮਾਲਾਵਾਂ ਗੁੰਦ ਕੇ ਮਹਾਰਾਜ ਜੀ ਦੇ ਸਰੂਪ ਦੀ ਜਿਹੜੀ ਪਾਲਕੀ ਆ ਉਹਦੇ ਤੇ ਲਟਕਾਉਂਦੇ ਹਨ।
ਧੂਪ ਤੁਖਾਵਤ ਚਲਤੇ ਅਗਾਰੀ,
ਧੂਪ ਤੁਖਾਉਂਦਿਆਂ ਸੁਗੰਧੀ ਦਾ ਅਰਚਨ ਕਰਦਿਆਂ ਲੈ ਜਾ ਰਹੇ ਨੇ।
ਭਇਓ ਆਨੰਦ ਸਭਨ ਮੈਂ ਭਾਰੀ,
ਸਾਰਿਆਂ ਵਿੱਚ ਬੜਾ ਭਾਰੀ ਆਨੰਦ ਆਨੰਦ ਵਰਤਿਆ ਹੈ।
ਸ੍ਰੀ ਕਰਤਾਰਪੁਰੇ ਨਰ ਸਾਰੇ,
ਸ੍ਰੀ ਕਰਤਾਰਪੁਰ ਸਾਹਿਬ ਦੇ ਜਿਤਨੇ ਵਸਿੰਦੇ ਹਨ,
ਜਿਤ ਆਦਰ ਹੋਏ ਮਿਲੇ ਅਗਾਰੇ।
ਉਹਨਾਂ ਨੂੰ ਪਤਾ ਲੱਗਾ ਸਰੂਪ ਪਾਤਸ਼ਾਹ ਦਾ ਆ ਰਿਹਾ, ਮਹਾਰਾਜ ਜੀ ਦੇ ਸਤਿਕਾਰ ਵਜੋਂ ਸਾਰੇ ਅੱਗੇ ਆਏ ਹਨ।
ਪੂਰੇ ਪ੍ਰਵੇਸ਼ਤ ਭਇਓ ਉਛਾਊ,
ਸਭ ਦੇ ਅੰਦਰ ਬੜਾ ਭਾਰੀ ਉਛਾਹ ਤੇ ਆਨੰਦ ਹੈ।
ਨਮੋ ਕਰੇ ਅਚਰਜ ਮਨ ਮਾਓ,
ਨਮਸਕਾਰ ਕਰਦੇ ਨੇ ਨਾਲੇ ਹੈਰਾਨ ਵੀ ਹੁੰਦੇ ਨੇ ਸੁਣ ਕੇ।
ਸੁਣ ਸੁਣ ਨਰ ਸਭ ਗ੍ਰੰਥ ਕਹਾਣੀ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਕਥਾ ਸੁਣ ਸੁਣ ਕੇ।
ਦਿਨ ਤ੍ਰੋਦਸ ਮੈਂ ਛੂਯੋ ਨਾ ਪਾਣੀ,
13 ਦਿਨ ਮਹਾਰਾਜ ਜੀ ਦਾ ਸਰੂਪ ਜਲ ਚ ਰਿਹਾ ਪਰ ਪਾਣੀ ਛੂ ਨਹੀਂ ਸਕਿਆ।
ਉੱਤਮ ਸਦਨ ਵਿਖੇ ਲੈ ਗਏ,
ਹੈਰਾਨ ਹੁੰਦੇ ਨੇ ਲੋਕ। ਤੋ ਮਹਾਰਾਜ ਜੀ ਦਾ ਸਰੂਪ ਲੈ ਕੇ ਧੀਰਮਲ ਆਪਣੇ ਘਰ ਜਿੱਥੇ ਨੇ ਜਗ੍ਹਾ ਬਣਾਈ ਹੋਈ ਸੀ ਲੈ ਕੇ ਆਇਆ।
ਅਤ ਆਨੰਦ ਨਰ ਨਾਰੀ ਪਏ,
ਬੜਾ ਹੀ ਆਨੰਦ ਸਾਰਿਆਂ ਵਿੱਚ ਵਰਤ ਰਿਹਾ।
ਦੀਪ ਮਾਲਤਾ ਨਿਸਾ ਮਜਾਰੀ,
ਕਹਿੰਦੇ ਰਾਤ ਨੂੰ ਸਭ ਨੇ ਨਗਰ ਵਿੱਚ ਦੀਪ ਮਾਲਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਆਉਣ ਦੀ ਖੁਸ਼ੀ ਵਿੱਚ।
ਗਰੀ ਬਜਾਰਨ ਘਰ ਘਰ ਬਾਰੀ,
ਗਲੀਆਂ ਬਾਜ਼ਾਰਾਂ ਵਿੱਚ ਘਰ ਘਰ ਵਿੱਚ, ਕਿਉਂਕਿ ਦੀਪ ਮਾਲਾ ਕਰਨਾ ਖੁਸ਼ੀ ਦਾ ਪ੍ਰਗਟਾਵਾ ਹੈ, ਖੁਸ਼ੀ ਨੂੰ ਜ਼ਾਹਰ ਕਰਨ ਦਾ, ਪ੍ਰਗਟਾਵਾ ਕਰਨ ਦਾ, ਨਾਲੇ ਦੱਸਣ ਵਾਸਤੇ ਕਿ ਭਾਈ ਅਸੀਂ ਉਤਸ਼ਾਹਿਤ ਹਾਂ, ਸਾਡੇ ਜ਼ਮੀਰ ਮਰੇ ਨਹੀਂ ਹੋਏ, ਇਸ ਪ੍ਰਕਾਰ ਦਾ ਭਾਵ ਪ੍ਰਗਟ ਕਰਨ ਵਾਸਤੇ ਕਹਿੰਦੇ ਦੀਵੇ ਜਗਾਏ ਹਨ।
ਸੁਖ ਸੋਂ ਸੁਪਤ ਪ੍ਰਾਤ ਪੁਨ ਚੀਨ,
ਰਾਤ ਬੀਤੀ ਸਵੇਰ ਹੋਈ,
ਸੋਚ ਇਸ਼ਨਾਨ ਸਰਬ ਨੇ ਕੀਨ,
ਸੋਚ ਇਸ਼ਨਾਨ ਕੀਤੇ ਹਨ।
ਬਖਸ਼ਿਸ਼ ਤੀਰ ਮਲ ਬੋ ਕਰੀ,
ਤੀਰ ਮਲ ਨੇ ਬੜੀ ਖੁਸ਼ੀ ਮਨਾਈ ਹੈ।
ਬਸਤਰ ਵਿਭੂਖਣ ਧਨ ਤਿਸ ਕਰੀ,
ਬਹੁਤ ਸਾਰੇ ਬਸਤਰ ਗਹਿਣੇ ਆਦਿ ਨੇ ਵੰਡੇ ਨੇ।
ਕਰ ਪੰਚਾਮ੍ਰਿਤ ਵਰਤਾਇਓ,
ਸੁਖਣਾ ਸੁਖੀ ਸੀ 5000 ਰੁਪਈਏ ਦੀ ਦੇਗ ਕਰਵਾ ਕੇ ਉਹ ਦੇਗ ਸਾਰਿਆਂ ਚ ਵਰਤਾਈ।
ਤ੍ਰਿਪਤੋ ਇਹ ਸਭ ਨਰ ਖਾਇਓ,
ਰੱਜ ਰੱਜ ਕੇ ਖੁੱਲੀਆਂ ਦੇਗਾਂ ਦੇ ਛਾਂਦੇ ਛਕੇ ਹਨ।
ਅਪਰ ਕਹਾਂ ਲਗ ਕਰੋ ਬਖਾਨ,
ਸੰਤੋਖ ਸਿੰਘ ਸਾਹਿਬ ਕਹਿੰਦੇ ਕਿੱਥੋਂ ਤੱਕ ਵਰਣਨ ਕਰੀਏ, ਕੈਸਾ ਉਤਸ਼ਾਹ ਹੈ ਸੰਗਤ ਅੰਦਰ,
ਦਿਨ ਦਿਨ ਪ੍ਰਤ ਉਤਸ਼ਾਹ ਮਹਾਨ,
ਪ੍ਰਤੀ ਦਿਨ ਉਤਸ਼ਾਹ ਹੈ ਇਹਨਾਂ ਅੰਦਰ।
ਕਰਿਓ ਸੁਪੇਦਾ ਕਾਗਦ ਜੋਏ,
ਜਿਹੜਾ ਸੁਪੈਦਾ ਦਾ ਮਤਲਬ ਹੁੰਦਾ ਹਾਸ਼ੀਆ ਹੁੰਦਾ ਨਾ, ਪਾਇਆ ਹੁੰਦਾ ਸਾਈਡਾਂ ਤੇ, ਉਹ ਜਿਹੜਾ ਹਾਸ਼ੀਆ ਪਾਇਆ ਹੋਇਆ ਸੀ ਮਹਾਰਾਜ ਜੀ ਦੇ ਸਰੂਪ ਤੇ,
ਅਪਰ ਲਗਾਏ ਸੁਧਾਰਿਓ ਸੋਏ,
ਉਹ ਹਾਸ਼ੀਏ ਤੇ ਥੋੜਾ ਜਿਹਾ ਜਲ ਜਿਹੜਾ ਸੀ ਉਹ ਲੱਗਾ, ਅੱਖਰਾਂ ਤੱਕ ਨਹੀਂ ਆਇਆ। ਇਹ ਤਾਂ ਸ਼ਾਹੀ ਉਦੋਂ ਉਹ ਜਲ ਦੇ ਨਾਲ ਅੱਜ ਵਾਂਗੂ ਸ਼ਾਹੀ ਨਹੀਂ ਸੀ ਵੀ ਪਾਣੀ ਦੇ ਵਿੱਚ ਉਹ ਅੱਖਰ ਮਿਟਦੇ ਨਹੀਂ ਹਨ, ਉਹ ਸ਼ਾਹੀਆਂ ਦੂਜੀਆਂ ਸੀ, ਉਹ ਜਲ ਮਾੜਾ ਜਿਹਾ ਲੱਗ ਜੇ ਤੇ ਉਹ ਮਿਟ ਜਾਇਆ ਕਰਦੀ ਸੀ। ਕਹਿੰਦੇ ਜਿਹੜਾ ਹਾਸ਼ੀਆ ਹੁੰਦਾ ਉਸ ਹਾਸ਼ੀਏ ਦੇ ਉੱਤੇ ਥੋੜਾ ਥੋੜਾ ਜਲ ਲੱਗਾ, ਬਾਕੀ ਸਾਰਾ ਸਰੂਪ ਬਿਲਕੁਲ ਠੀਕ ਹੈ।
ਅਬਲੋ ਚਿੰਨਤ ਪਤਰੇ ਸਾਰੇ,
ਸੰਤੋਖ ਸਿੰਘ ਜੀ ਨੇ ਬਕਾਇਦਾ ਦਰਸ਼ਨ ਕੀਤੇ ਉੱਥੇ ਜਾ ਕੇ ਸਰੂਪ ਦੇ, ਪੜਤਾਲ ਕੀਤੀ ਬਕਾਇਦਾ ਆਪਣੇ ਨੇਤਰਾਂ ਨਾਲ ਜਾ ਕੇ ਵੇਖਿਆ ਉਹਨਾਂ ਨੇ ਕਿੰਨੀ ਖੋਜ। ਉਹਨਾਂ ਸਮਿਆਂ ਵਿੱਚ ਪੈਦਲ ਤੁਰ ਤੁਰ ਕੇ ਜਾਣਾ ਸਥਾਨਾਂ ਤੇ, ਉੱਥੋਂ ਜਾ ਕੇ ਇਤਿਹਾਸ ਇਕੱਠਾ ਕਰਨਾ ਫਿਰ ਲਿਖਣਾ, ਕਿੱਡੀ ਵੱਡੀ ਮਿਹਨਤ ਸੀ ਭਾਈ ਸਾਹਿਬ ਦੀ। ਕਿੱਥੇ ਦੇਣ ਦਿਆਂਗੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਰਗੇ ਪਿਆਰਿਆਂ ਦਾ, ਜਿਨ੍ਹਾਂ ਨੇ ਸਾਡਿਆਂ ਵੱਡਿਆਂ ਦਾ, ਬਜ਼ੁਰਗਾਂ ਦਾ, ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਿੰਨੀ ਵੱਡੀ ਮਸ਼ਕਤ ਘਾਲ ਕੇ ਮਿਹਨਤ ਕਰਕੇ ਲਿਖਿਆ ਹੈ। ਸੋ ਭਾਈ ਸਾਹਿਬ ਜੀ ਆਪ ਕਹਿੰਦੇ ਮੈਂ ਦਰਸ਼ਨ ਕਰਕੇ ਆਇਆ ਉੱਥੇ ਬਕਾਇਦਾ, ਵੀ ਉਹ ਜਿਹੜਾ ਹਾਸ਼ੀਆ ਉਹਦੇ ਤੇ ਹਾਲੇ ਵੀ ਪਾਣੀ ਦੇ ਨਾ ਜਿਹੜੇ ਜਿਵੇਂ ਪਾਣੀ ਦਾ ਲੱਗਾ ਹੁੰਦਾ ਨਿਸ਼ਾਨ ਰਹਿ ਜਾਂਦੇ ਆ ਸਰੂਪ ਤੇ, ਉਹ ਕਹਿੰਦੇ ਹਾਲੇ ਤੱਕ ਵੀ ਹੈਣ, ਮੈਂ ਦਰਸ਼ਨ ਕੀਤੇ ਨੇ।
ਕਹਿਤ ਕਵੀ ਹਮ ਆਪ ਨਿਹਾਰੇ,
ਕਵੀ ਜੀ ਕਹਿ ਰਹੇ ਨੇ ਮੈਂ ਖੁਦ ਵੇਖਿਆ ਹੈ।
ਪੂਜਾ ਨਿਤ ਪ੍ਰਤੋਤ ਬਡੇਰੀ,
ਇਸ ਪਾਵਨ ਬੀੜ ਦੀ ਬਹੁਤ ਪੂਜਾ ਹੁੰਦੀ ਹੈ ਨਿਤਾ ਪ੍ਰਤੀ।
ਆਏ ਅਕੋਰ ਤਨ ਆਦਿਕ ਮੇਰੀ,
ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਇਸ ਪਾਵਨ ਸਰੂਪ ਅੱਗੇ ਭੇਟਾਵਾ ਅਰਪਣ ਕਰਦੀਆਂ ਨੇ।
ਪੰਥ ਖਾਲਸਾ ਅਬਲੋ ਦਰਸੈ,
ਸਮੁੱਚਾ ਖਾਲਸਾ ਪੰਥ ਹੁਣ ਤੱਕ ਇਸ ਪਾਵਨ ਬੀੜ ਦੇ ਦਰਸ਼ਨ ਕਰਦਾ ਹੈ।
ਗੁਰ ਘਰ ਕੋ ਲਖ ਸਭ ਕੋ ਹਰਸ਼ੇ,
ਔਰ ਗੁਰੂ ਘਰ ਦਾ, ਕਿਉਂਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਆਪਣੇ ਹੱਥਾਂ ਦਾ ਲਿਖਿਆ ਹੋਇਆ ਜਾਣ ਕੇ ਨਾ ਸੰਗਤ ਅੰਦਰ ਜ਼ਿਆਦਾ ਖੁਸ਼ੀ ਹੈ, ਭਾਵ ਹੈ ਇਸ ਪਾਵਨ ਸਰੂਪ ਅੰਦਰ ਜ਼ਿਆਦਾ ਅਧਿਕ ਭਾਵ ਪ੍ਰੇਮ ਕੇ, ਖੁਦ ਗੁਰਦੇਵ ਨੇ ਆਪ ਆਪਣੀ ਅੱਖਾਂ ਦੇ ਸਾਹਮਣੇ ਬਕਾਇਦਾ ਕਈ ਥਾਵਾਂ ਤੇ ਆਪ ਪੰਜਵੇਂ ਪਾਤਸ਼ਾਹ ਜੀ ਆਪਣੇ ਹੱਥੀ ਵੇਖ ਕੇ ਲਿਖਦੇ ਸੁਧਾਈ ਕਰਦੇ ਸਨ। ਇਹ ਜਾਣ ਕੇ ਸਿੱਖ ਅਧਿਕ ਭਾਵ ਰੱਖਦੇ ਇਸ ਬੀੜ ਪ੍ਰਤੀ।
ਤਬ ਤੇ ਤੀਰ ਮੱਲ ਕੇ ਧਾਮ,
ਉਸ ਦਿਨ ਤੋਂ ਬਾਅਦ ਇਹ ਪਾਵਨ ਬੀੜ ਬਾਬੇ ਧੀਰ ਮੱਲ ਦੇ ਘਰ ਵਿੱਚ ਰਹੀ।
ਰਹੇ ਗ੍ਰੰਥ ਸਾਹਿਬ ਅਭਿਰਾਮ,
ਮਹਾਰਾਜ ਜੀ ਦਾ ਇਹ ਪਾਵਨ ਸਰੂਪ ਧੀਰ ਮੱਲ ਦੇ ਘਰ ਹੀ ਰਿਹਾ।
ਤਿਸ ਕੀ ਕੁੱਲ ਕੇ ਲੇਤ ਅਕੋਰ,
ਧੀਰ ਮੱਲ ਦੇ ਮਰਨ ਤੋਂ ਬਾਅਦ ਉਹਦੀ ਜਿਹੜੀ ਕੁੱਲ ਦੇ ਅੱਗੇ ਪੁੱਤਰ ਪੋਤਰੇ ਵਗੈਰਾ ਉਹ ਹੁਣ ਇਹਦੀਆਂ ਪਿਟਾਵਾਂ ਲੈਂਦੇ ਨੇ।
ਅਬੇ ਖਾਲਸੇ ਕਰਕੇ ਜੋਰ,
ਹੁਣ ਖਾਲਸੇ ਪੰਥ ਨੇ ਹੱਥ ਜੋੜ ਕੇ
ਆਦ ਸੁਦਾ ਸਰ ਲਵਪੁਰ ਮਾਈ,
ਇਹ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਸਰੂਪ ਲਿਖਾਏ ਨੇ ਪੱਥਰ ਦੇ ਛਾਪੇ ਦੇ, ਤੇ ਉਦੋਂ ਮਹਾਰਾਜਾ ਸਾਹਿਬ ਨੇ ਇਹ ਸਰੂਪ ਮੰਗਾਇਆ ਸੀ ਲਾਹੌਰ ਬੜੇ ਸਤਿਕਾਰ ਨਾਲ ਸਵਰਨ ਦੀ ਪਾਲਕੀ ਦੇ ਵਿੱਚ, ਉੱਥੇ ਜਾ ਕੇ ਇਹਦੇ ਨਾਲ ਸੁਧਾਈ ਕੀਤੀ ਨਵੀਂ ਬੀੜ ਦੀ, ਔਰ ਜਦੋਂ ਵਾਪਸ ਭੇਜਿਆ ਤੇ ਕਈ ਏਕੜ ਜ਼ਮੀਨ ਜਿਹੜੀ ਸੀ ਸੈਂਕੜੇ ਏਕੜ ਜ਼ਮੀਨ ਇਸ ਪਵਿੱਤਰ ਸਰੂਪ ਦੇ ਨਾਂ ਤੇ ਪਟਾ ਲਿਖ ਕੇ ਉਹ ਵਾਪਸ ਕਰਤਾਰਪੁਰ ਸਾਹਿਬ ਭੇਜਿਆ, ਜੋ ਹੁਣ ਤੱਕ ਉਹ ਜ਼ਮੀਨ ਜਿਹੜੀ ਮਹਾਰਾਜ ਜੀ ਦੇ ਸਰੂਪ ਦੇ ਨਾਂ ਨਾਲ ਧੀਰ ਮੱਲ ਦੀ ਜਿਹੜੀ ਅੱਗੇ ਅੰਸ਼ ਵੰਸ਼ ਸੀ ਉਹਨਾਂ ਵਿੱਚੋਂ ਬਹੁਤੇ ਜਿਹੜੇ ਅੱਗੇ ਇਹਦੇ ਪੜਪੋਤਰੇ ਵਗੈਰਾ ਸਨ ਉਹ ਅੰਮ੍ਰਿਤਧਾਰੀ ਵੀ ਹੋ ਗਏ, ਫਿਰ ਉਹਨਾਂ ਦੀ ਸਾਂਝ ਵੀ ਪੈ ਗਈ। ਜਿਹੜੇ ਅੰਮ੍ਰਿਤਧਾਰੀ ਹੁੰਦੇ ਗਏ ਉਹਨਾਂ ਦੀ ਗੁਰੂ ਖਾਲਸੇ ਦੇ ਨਾਲ ਜਿਹੜੀ ਹੈ ਉਹ ਸਾਂਝ ਪੈਂਦੀ ਗਈ। ਜਿਹੜੇ ਅੰਮ੍ਰਿਤਧਾਰੀ ਨਹੀਂ ਹੋਏ ਧੀਰ ਮੱਲ ਨੂੰ ਹੀ ਮੁਖੀ ਮੰਨਦੇ, ਉਹਨਾਂ ਦੀ ਸਾਂਝ ਹੁਣ ਤੱਕ ਵੀ ਨਹੀਂ ਹੈ, ਪਰ ਜਿਹੜੇ ਅੰਮ੍ਰਿਤਧਾਰੀ ਹੋ ਗਏ ਇਹਨਾਂ ਵਿੱਚੋਂ ਉਹਨਾਂ ਦੀ ਸਾਂਝ ਗੁਰੂ ਘਰ ਦੇ ਨਾਲ ਬਣ ਗਈ।
ਰਾਖੇ ਗ੍ਰੰਥ ਸੋ ਆਪਣੇ ਪਾਈ,
ਸਰੂਪ ਹੁਣ ਵੀ ਉਹਨਾਂ ਦੇ ਪਾਸ ਹੈ।
ਧਨ ਆਦਿਕ ਭੇਟਾ ਜੋ ਦੇ,
ਧਨ ਆਦਿਕ ਜਿਹੜੀਆਂ ਭੇਟਾਵਾਂ ਮਿਲਦੀਆਂ ਹਨ
ਧੀਰ ਮੱਲ ਕੇ ਸਗਰੀ ਲਏ,
ਜਿਹੜੇ ਧੀਰ ਮੱਲੀਏ ਨੇ ਉਹੀ ਲੈਂਦੇ ਹਨ।
ਕਰੀ ਕਿਰਪਾ ਨੇ ਲੀਨਸ ਛੀਨ,
ਮਹਾਰਾਜ ਨੌਵੇਂ ਪਾਤਸ਼ਾਹ ਨੇ ਏਦਾਂ ਕਿਰਪਾ ਕੀਤੀ ਧੀਰ ਮੱਲ ਤੇ, ਇਹ ਸਰੂਪ ਇਹਦੇ ਕੋਲੋਂ ਨਹੀਂ ਖੋਇਆ।
ਸਤਿਗੁਰ ਮਤ ਕੋ ਜਾਨ ਪ੍ਰਬੀਨ,
ਗੁਰੂ ਸਾਹਿਬ ਦਾ ਮਤ ਸੀ, ਇਸੇ ਕਰਕੇ ਨੌਵੇਂ ਪਾਤਸ਼ਾਹ ਦੇ ਬਚਨਾਂ ਤੇ ਸਮੁੱਚੇ ਪੰਥ ਨੇ ਮੋਹਰ ਲਾਈ, ਮੁੜ ਕੇ ਕਦੇ ਵੀ ਧੀਰ ਮੱਲੀਆਂ ਕੋਲੋਂ ਇਹ ਸਰੂਪ ਵਾਪਸ ਲੈਣ ਵਾਸਤੇ ਖਾਲਸੇ ਨੇ ਯਤਨ ਨਹੀਂ ਕੀਤਾ ਵੀ ਅਸੀਂ ਲੈਣਾ, ਕਿਉਂਕਿ ਸਮਸਤ ਖਾਲਸੇ ਪੰਥ ਨੇ ਪ੍ਰਵਾਨ ਕਰ ਲਿਆ ਕਿ ਜੇ ਰੱਖਣਾ ਚਾਹੁੰਦੇ ਤੇ ਨੌਵੇਂ ਪਾਤਸ਼ਾਹ ਵੀ ਰੱਖ ਸਕਦੇ ਸਨ, ਪਰ ਉਹਨਾਂ ਨੇ ਮੋੜਿਆ। ਹੁਣ ਉਹਨਾਂ ਦੇ ਮੋੜੇ ਨੂੰ ਅਸੀਂ ਵਾਪਸ ਉਹਨਾਂ ਦੇ ਹੁਕਮ ਦੀ ਅਦੂਲੀ ਕਰਕੇ ਨਹੀਂ ਲੈ ਸਕਦੇ। ਇਹ ਬਚਨ ਅੱਜ ਤਾਂ ਹੀ ਪੰਥ ਨੇ ਉਸੇ ਤਰ੍ਹਾਂ ਪ੍ਰਵਾਨ ਕੀਤੇ ਨੇ।
ਉਹਨੇ ਭਵਿੱਖਤ ਕੀ ਸੁਧ ਨਾਈ,
ਫਿਰ ਨਾਲੇ ਭਵਿੱਖ ਦੀ ਕੋਈ ਖਬਰ ਨਹੀਂ ਸੀ।
ਲੈ ਪੰਥ ਕਹਿ ਰਹਿ ਤਿੰਨ ਪਾਈ,
ਭਾਈ ਸਾਹਿਬ ਨੇ ਵੀ ਗੱਲ ਨਾਲ ਲਿਖ ਦਿੱਤੀ। ਭਾਈ ਸੰਤੋਖ ਸਿੰਘ ਨੇ ਕਹਿੰਦੇ ਹੁਣ ਤਾਂ ਹੀ ਤਾਂ ਨਹੀਂ ਲਿਆ ਸਰੂਪ, ਜਦੋਂ ਭਾਈ ਸਾਹਿਬ ਨੇ ਲਿਖੀ ਨਾ ਗੱਲ ਉਦੋਂ ਧੀਰਮੱਲੀਆਂ ਕੋਲ ਸੀ ਸਰੂਪ। ਕਹਿੰਦੇ ਹੁਣ ਤਾਂ ਹੀ ਤਾਂ ਨਹੀਂ ਲਿਆ ਸਿੱਖਾਂ ਨੇ ਵੀ, ਇਹ ਨੌਵੇਂ ਪਾਤਸ਼ਾਹ ਨੇ ਮੋੜਿਆ, ਉਹਨਾਂ ਨੇ ਨਹੀਂ ਖੋਇਆ ਤੇ ਅਸੀਂ ਵੀ ਨਹੀਂ ਲੈਣਾ, ਹੁਣ ਤਾਂ ਹੀ ਨਹੀਂ ਲਿਆ। ਪਰ ਆਉਣ ਵਾਲੇ ਸਮੇਂ ਚ ਪੰਥ ਲਵੇ ਕਿ ਨਾ ਲਵੇ, ਕਹਿੰਦੇ ਮੈਂ ਕਹਿ ਨਹੀਂ ਸਕਦਾ। ਭਾਈ ਸਾਹਿਬ ਨੇ ਵੀ ਫੈਸਲਾ ਨਾਲ ਹੀ ਕਰ ਦਿੱਤਾ ਵੀ ਆਉਣ ਵਾਲੇ ਸਮੇਂ ਚ ਪੰਥ ਲਵੇ ਕਿ ਨਾ ਲਵੇ, ਇਹਨਾਂ ਕੋਲੋਂ ਕਿ ਇਹਨਾਂ ਕੋਲ ਹੀ ਰਹੇ ਕਿ ਪੰਥ ਲੈ ਲਵੇ, ਕਹਿੰਦੇ ਮੈਂ ਨਹੀਂ ਕਹਿ ਸਕਦਾ, ਕਿਉਂਕਿ ਉਹ ਤਾਂ ਆਉਣ ਵਾਲੇ ਸਮੇਂ ਵਿੱਚ ਪੰਥ ਚ ਵੇਖਣਾ ਵੀ ਪੰਥ ਨੇ ਕੀ ਕਰਨਾ ਹੈ। ਖੈਰ ਭਾਈ ਸਾਹਿਬ ਨੇ ਵਿਚਾਰ ਨਾਲ ਆਪਣੀ ਦੇਹ ਵੀ ਦਿੱਤੀ ਹੈ ਕਿ ਨੌਵੇਂ ਪਾਤਸ਼ਾਹ ਨੇ ਨਹੀਂ ਲਿਆ, ਇਸ ਕਰਕੇ ਹੁਣ ਤਾਂ ਹੀ ਬੜੇ ਬੜੇ ਸਿੰਘ ਹੋ ਚੁੱਕੇ ਨੇ, ਨਵਾਬ ਕਪੂਰ ਸਿੰਘ ਵਰਗੇ, ਜੱਸਾ ਸਿੰਘ ਆਹਲੂਵਾਲੀਆ ਸਾਹਿਬ ਵਰਗੇ, ਉਹਨਾਂ ਨੇ ਵੀ ਨਹੀਂ ਲਿਆ। ਤੇ ਆਉਣ ਵਾਲੇ ਸਮੇਂ ਚ ਕਹਿੰਦੇ ਪੰਥ ਲਵੇ ਜਾਂ ਇਹਨਾਂ ਕੋਲ ਹੀ ਰਹੇ, ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਮੈਂ ਨਹੀਂ ਕਹਿ ਸਕਦਾ। ਸੋ ਇਸ ਪ੍ਰਕਾਰ ਨਾਲ ਗਰੀਬਨ ਬਾਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਜ ਵੀ ਸ੍ਰੀ ਕਰਤਾਰਪੁਰ ਸਾਹਿਬ ਮੌਜੂਦ ਨੇ। ਪਹਿਲਾਂ ਤਾਂ ਸਕਰਾਂਤ ਦੇ ਸਕਰਾਂਤ ਦਰਸ਼ਨ ਕਰਾਏ ਜਾਂਦੇ ਸਨ, ਹੁਣ ਮੇਰੇ ਖਿਆਲ 'ਚ ਸ਼ਾਇਦ ਵਿਸਾਖੀ ਵਾਲੇ ਦਿਨ ਉਸ ਪਾਵਨ ਸਰੂਪ ਦੇ ਦਰਸ਼ਨ ਸੰਗਤ ਨੂੰ ਕਰਾਏ ਜਾਂਦੇ। ਹੁਣ ਵੀ ਬਹੁਤ ਸੰਗਤ ਉੱਥੇ ਉਸ ਪਾਵਨ ਸਰੂਪ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਖੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ